ਅੱਜ ਇੱਕ ਹੋਰ ਮਹਾਨ ਗੁਰੂ ਕੇ ਸਿੱਖ ਦੀ ਕਥਾ ਪ੍ਰਾਰੰਭ ਹੋਣ ਲੱਗੀ ਹੈ, ਜਿਨ੍ਹਾਂ ਦਾ ਨਾਮ ਹੈ ਭਾਈ ਬਹਿਲੋ। ਭਾਈ ਬਹਿਲੋ ਜੀ ਜੋ ਫਫੜੇ ਭਾਈ ਕੇ ਨਗਰ ਹੈ ਮਾਲ ਵਿੱਚ ਉਥੋਂ ਦੇ ਰਹਿਣ ਵਾਲੇ ਸਨ। ਗੁਰੂ ਅਰਜਨ ਸਾਹਿਬ ਜੀ ਨੇ ਇਹਨਾਂ ਤੇ ਕਿਰਪਾ ਕੀਤੀ ਹੈ। ਇੱਕ ਜਗਨ ਦੇ ਨਾਲ ਹਨ, ਇੱਕ ਨਾ ਸੁੱਤਿਆਂ ਦੇ ਉਠਾਲ ਵਾਲੀ ਖੇਡ ਵਰਤਾਈ ਹੈ। ਆਓ ਪੰਜਵੇਂ ਪਾਤਸ਼ਾਹ ਸ਼ਾਂਤੀ ਦੇ ਮਹਾਨ ਮੁਜੱਸਮੇ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਪਵਿੱਤਰ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਓ। ਰਸਨਾ ਨੂੰ ਪਵਿੱਤਰ ਕਰਦਿਆਂ ਸਮੂਹ ਮਾਈ ਭਾਈ ਆਖੋ ਜੀ ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ਼੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸ਼੍ਰੀ ਅਰਜਨ ਇਸ ਪਾਤ ਸਿੱਖ ਕਰੇ ਦਿਓ ਉਪਦੇਸ਼।
ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਇਸ ਪ੍ਰਕਾਰ ਨਾਲ ਅਨੇਕਾਂ ਸਿੱਖਾਂ ਨੂੰ ਆਪਣਾ ਪਵਿੱਤਰ ਪਾਵਨ ਉਪਦੇਸ਼ ਦੇ ਕੇ ਤਿਨ੍ਹਾਂ ਨੂੰ ਆਪਣੀ ਸਿੱਖੀ ਧਾਰਨ ਕਰਵਾ ਰਹੇ ਹਨ।
ਸਿਮਰਤੈ ਸਤਨਾਮ ਕੋ ਮੀਟਤ ਸਕਲ ਕਲੇਸ਼।
ਜਿਹੜਾ ਵੀ ਸਤਿਗੁਰਾਂ ਦਾ ਉਪਦੇਸ਼ ਸਰਵਣ ਕਰਦਾ ਹੈ, ਉਹ ਭਜਨ ਕਰਦਾ, ਸਿਮਰਨ ਕਰਦਾ, ਔਰ ਸਿਮਰਨ ਕਰਦਿਆਂ ਸੱਚੇ ਨਾਮ ਦਾ, ਸੱਚੇ ਨਾਮ ਦੇ ਸਿਮਰਨ ਦੀ ਬਰਕਤ ਨਾਲ ਤਿਨ੍ਹਾਂ ਦੇ ਕਲੇਸ਼ ਮਿਟ ਜਾਂਦੇ ਹਨ। ਜਨਮ ਤੇ ਮਰਨ ਦਾ ਬੜਾ ਵੱਡਾ ਕਲੇਸ਼ ਹੈ, ਇਹ ਕਲੇਸ਼ ਪਰਮੇਸ਼ਰ ਦੇ ਸਿਮਰਨ ਨਾਲ ਕੱਟਿਆ ਜਾਂਦਾ ਹੈ।
ਜੋ ਭਾਈ ਸੁਨ ਸੁਨ ਸ਼੍ਰੀ ਅਰਜਨ ਕੀ ਕੀਰਤ।
ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦੀ ਕੀਰਤੀ, ਸਤਿਗੁਰਾਂ ਦੀ ਵਡਿਆਈ ਸੁਣ ਸੁਣ ਕੇ।
ਨਿਤ ਪ੍ਰਤੋਤ ਅਧਿਕ ਬਿਸਤੀਰਤ।
ਹੋਰ ਮਹਿਮਾ ਸਤਿਗੁਰਾਂ ਦੀ ਵਧਦੀ ਹੈ, ਹਜ਼ਾਰਾਂ ਲੋਕ ਆ ਕੇ ਸਤਿਗੁਰਾਂ ਦੀ ਸਿੱਖੀ ਧਾਰਦੇ ਹਨ, ਉਹ ਅੱਗੇ ਹੋਰਨਾਂ ਨੂੰ ਜਾ ਕੇ ਮਹਾਰਾਜ ਜੀ ਦੀ ਕੀਰਤੀ ਦੱਸਦੇ, ਸੁਣ ਕੇ ਹੋਰ ਆਉਂਦੇ। ਏਦਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਕੀਰਤੀ, ਸਤਿਗੁਰਾਂ ਦੀ ਮਹਿਮਾ ਸਾਰੇ ਜਗਤ ਵਿੱਚ ਪਸਰ ਰਹੀ ਹੈ।
ਸ਼੍ਰੀ ਗੁਰੂ ਅਮਰਦਾਸ ਕੀ ਆਗੇ।
ਧੰਨ ਸ਼੍ਰੀ ਗੁਰੂ ਅਮਰਦਾਸ ਤੀਸਰੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਸਮੇਂ
ਭਾਈ ਜੋ ਸਿੱਖ ਮਹਾ ਵੱਡ ਭਾਗੇ।
ਜਿਹੜੇ ਗੁਰੂ ਅਮਰਦਾਸ ਸਾਹਿਬ ਜੀ ਦੇ ਸਮੇਂ ਸਿੱਖ ਹੋਏ ਸਨ, ਮਹਾਰਾਜ ਜੀ ਦੀ ਸਿੱਖੀ ਜਿਨ੍ਹਾਂ ਨੇ ਧਾਰਨ ਕੀਤੀ ਸੀ, ਉਹ ਵੱਡਿਆਂ ਭਾਗਾਂ ਵਾਲੇ ਹਨ, ਜਿਨ੍ਹਾਂ ਵੱਡਿਆਂ ਸਤਿਗੁਰਾਂ ਦੇ ਪਾਸ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਚਰਨਾਂ ਚ ਰਹਿ ਕੇ ਸਿੱਖੀ ਧਾਰਨ ਕੀਤੀ ਸੀ।
ਪਰ ਸ਼੍ਰੀ ਰਾਮਦਾਸ ਤੇ ਕਈ
ਔਰ ਕਈ ਸਿੱਖ ਉਹ ਵੀ ਨੇ ਜਿਨ੍ਹਾਂ ਨੇ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਸਾਹਿਬ ਜੀ ਦੇ ਸਮੇਂ ਸਿੱਖੀ ਧਾਰਨ ਕੀਤੀ ਹੈ। ਜਿਹੜੇ ਗੁਰੂ ਰਾਮਦਾਸ ਸਾਹਿਬ ਜੀ ਦੇ ਸਮੇਂ ਗੁਰੂ ਘਰ ਦੀ ਸ਼ਰਨ ਚ ਆਏ ਸਨ,
ਪਾਈ ਸੁਮਤ ਹੋਏ ਸਿੱਖ ਜੀ,
ਔਰ ਉਹ ਸਮਤ ਪ੍ਰਾਪਤ ਕਰਕੇ ਸਿੱਖ ਹੋਏ, ਮਹਾਰਾਜ ਜੀ ਦੀ ਸਿੱਖੀ ਤਿਨ੍ਹਾਂ ਨੇ ਧਾਰਨ ਕੀਤੀ।
ਸ਼੍ਰੀ ਅੰਮ੍ਰਿਤ ਸਰ ਕੀ ਸੁਨਕਾਰ।
ਜਦੋਂ ਉਹਨਾਂ ਸਿੱਖਾਂ ਨੇ ਸੁਣਿਆ, ਜਿਹੜੇ ਸਿੱਖ ਗੁਰੂ ਅਮਰਦਾਸ ਸਾਹਿਬ ਜੀ ਦੇ ਸਮੇਂ ਸਿੱਖ ਹੋਏ, ਜਿਹੜੇ ਗੁਰੂ ਰਾਮਦਾਸ ਸਾਹਿਬ ਜੀ ਦੇ ਸਮੇਂ ਸਿੱਖ ਹੋਏ, ਜਦੋਂ ਉਹਨਾਂ ਨੂੰ ਖਬਰ ਹੋਈ, ਜਦੋਂ ਪਤਾ ਲੱਗਾ ਕਿ ਸਤਿਗੁਰੂ ਜੀ ਸ੍ਰੀ ਅੰਮ੍ਰਿਤਸਰ ਸਰੋਵਰ ਦੀ ਸੇਵਾ ਕਰਵਾ ਰਹੇ ਹਨ,
ਜੇ ਸੇਵੀ ਫਲ ਪਾਈ ਉਦਾਰ,
ਐਸਾ ਪਾਵਨ ਤਾਲ ਮਹਾਰਾਜ ਜੀ ਲਵਾ ਰਹੇ ਨੇ, ਜਿਸ ਦੀ ਸੇਵਾ ਦਾ ਬੜਾ ਵੱਡਾ ਪੁੰਨ ਹੈ, ਜਿਸ ਦੀ ਸੇਵਾ ਦਾ ਬਹੁਤ ਵੱਡਾ ਮਹਾਤਮ ਹੈ।
ਸੋ ਸਭ ਆਵਤ ਘਰ ਕੋ ਤਿਆਗੇ।
ਸਿੱਖ ਸੁਣ ਕੇ ਸੇਵਾ ਦਾ ਭਾਵ ਰੱਖ ਕੇ ਹਿਰਦੇ ਚ ਆਪਣੇ ਘਰਾਂ ਤੋਂ ਚੱਲ ਕੇ ਆਏ ਹਨ, ਸ੍ਰੀ ਅੰਮ੍ਰਿਤਸਰ ਸਾਹਿਬ ਆ ਕੇ ਸੇਵਾ ਕਰਦੇ ਨੇ, ਅੰਮ੍ਰਿਤ ਤਾਲ ਦੀ ਸੇਵਾ ਕਰਦੇ ਹਨ।
ਹਨੇ ਮ੍ਰਿਤ ਕਾ ਸੇਵਾ ਲਾਗੀ।
ਖੁਦਾਈ ਦੀ ਸੇਵਾ ਚੱਲ ਰਹੀ ਸੀ, ਮਿੱਟੀ ਪੁੱਟਦੇ ਨੇ, ਟੋਕਰੀਆਂ ਚ ਭਰ ਕੇ ਬਾਹਰ ਦੂਰ ਸੁੱਟ ਕੇ ਆਉਂਦੇ ਹਨ।
ਕੀਤਕ ਕਰੀ ਪੁਜਾਵਨ ਕਾਰ।
ਕਈ ਸਿੱਖ ਐਸੇ ਵੀ ਆਏ ਲਾਹੌਰ ਆਦਿਕ ਨਗਰਾਂ ਤੋਂ ਚੱਲ ਕੇ, ਜਿਹੜੇ ਪੁਜਾਵੇ ਲਾਉਂਦੇ, ਪੁਜਾਵੇ ਦਾ ਮਤਲਬ ਵੀ ਆਵੇ ਲਾਉਂਦੇ ਇੱਟਾਂ ਦੇ, ਅੱਜ ਵਾਂਗੂ ਇੱਟਾਂ ਦੇ ਪੱਠੇ ਨਹੀਂ ਸਨ ਹੁੰਦੇ, ਉਦੋਂ ਆਵੇ ਲਾ ਕੇ ਇੱਟਾਂ ਪਕਾਈਆਂ ਜਾਂਦੀਆਂ ਸਨ, ਔਰ ਇੱਟਾਂ ਪਕਾਉਣ ਦੀ ਸੇਵਾ ਟਹਿਲ ਘੁਬਿਆਰ ਕਰਿਆ ਕਰਦੇ ਸੀ। ਤੋ ਬਹੁਤ ਸਾਰੇ ਜਿਹੜੇ ਪ੍ਰਜਾਪਤੀ, ਉਹਨਾਂ ਨੂੰ ਪ੍ਰਜਾਪਤੀ ਕਹਿੰਦੇ ਘੁਮਿਆਰ ਸਿੱਖਾਂ ਨੂੰ, ਉਹ ਪ੍ਰਜਾਪਤੀ ਬਹੁਤ ਸਾਰੇ ਜਿਹੜੇ ਸਾਨੂੰ ਆ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਰਹਿਣ ਲੱਗ ਪਏ ਔਰ ਆ ਕੇ ਆਵੇ ਲਾਉਣ ਦੀ ਸੇਵਾ ਨਿਭਾਉਂਦੇ ਆ, ਇੱਟਾਂ ਪਕਾਉਂਦੇ ਹਨ,
ਮਾਟੀ ਚੀਕਣ ਲਈ ਸੁਧਾਰੇ,
ਕਿਉਂਕਿ ਇੱਟਾਂ ਜਿਹੜੀਆਂ ਪੱਕੀਆਂ ਤਾਂ ਬਣਦੀਆਂ ਜੇ ਚੀਕਣੀ ਮਿੱਟੀ ਹੋਵੇ। ਤੋ ਚੀਕਣੀ ਮਿੱਟੀ ਜਿੱਥੋਂ ਮਿਲਦੀ ਹੈ ਉਹ ਮਿੱਟੀ ਲਿਆ ਕੇ ਉਸ ਮਿੱਟੀ ਨੂੰ ਗੋ ਕੇ ਫਿਰ ਉਹਦੀਆਂ ਇੱਟਾਂ ਪੱਥਦੇ ਹਨ ਤੇ ਪੱਥ ਕੇ ਫਿਰ ਉਹਨਾਂ ਇੱਟਾਂ ਦੇ ਆਵੇ ਲਾ ਕੇ ਇੱਟਾਂ ਪਕਾਉਂਦੇ ਹਨ।
ਸੰਚੀ ਮਾਈ ਇੱਟ ਕਾ ਟਾਰੇ,
ਸੰਚੇ ਰੱਖੇ ਹੋਏ ਨੇ ਉਹਨਾਂ ਸੰਚਿਆਂ ਦੇ ਵਿੱਚ ਇੱਟਾਂ ਪਾ ਲੈਂਦੇ, ਮਿੱਟੀ ਪਾ ਕੇ ਨਾ ਗੁੰਨ ਕੇ ਉਹਨਾਂ ਸੰਚਿਆਂ ਦੇ ਵਿੱਚ ਮਿੱਟੀ ਪਾ ਕੇ ਉਹ ਸੰਚਿਆਂ ਦੇ ਮੁਤਾਬਕ ਇੱਟਾਂ ਘੜਦੇ ਹਨ।
ਸ਼ੁਸ਼ਕ ਕਰਨ ਕੋ ਇਤ ਉਤ ਤਾਰੇ,
ਔਰ ਫਿਰ ਉਹਨਾਂ ਨੂੰ ਸੁਕਾਉਣ ਵਾਸਤੇ ਵੀ ਹਵਾ ਲੱਗ ਜੇ ਸੁੱਕ ਜਾਣ ਤੇ ਸੁਕਾਉਣ ਵਾਸਤੇ ਉਹਨਾਂ ਇੱਟਾਂ ਨੂੰ ਇੱਧਰ ਉੱਧਰ ਖਿਲਾਰ ਕੇ ਰੱਖ ਦਿੰਦੇ। ਖੁੱਲਾ ਥਾਂ ਸੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਆਲੇ ਦੁਆਲੇ, ਅੱਜ ਵਾਂਗੂ ਬੱਸੋਂ ਨਹੀਂ ਸੀ, ਤੋ ਖੁੱਲੇ ਥਾਂ ਕਰਕੇ ਇੱਧਰ ਉੱਧਰ ਉਹ ਸਾਰੀਆਂ ਇੱਟਾਂ ਖਿਲਾਰ ਦਿੰਦੇ ਤਾਂ ਜੋ ਸੁੱਕ ਜਾਣ।
ਕੀਤਕ ਸਿਰ ਧਰ ਟੋਵਨ ਕਰਈ,
ਕਈ ਉਹਨਾਂ ਇੱਟਾਂ ਨੂੰ ਪਕਾਉਣ ਦੀ ਸੇਵਾ ਕਰਦੇ ਨੇ ਆਵੇ ਲਾ ਕੇ, ਕਈ ਉਹਨਾਂ ਇੱਟਾਂ ਨੂੰ ਟੋਕਰੀਆਂ ਚ ਭਰ ਕੇ ਤੇ ਸ੍ਰੀ ਅੰਮ੍ਰਿਤਸਰ ਸਰੋਵਰ ਦੇ ਲਾਗੇ ਲੈ ਕੇ ਆਉਂਦੇ ਜਿੱਥੇ ਮਿਸਤਰੀ ਲੱਗੇ ਹਨ।
ਜਹਾਂ ਪੁਜਾਵੀ ਤੈਲੀ ਧਰਈ,
ਔਰ ਕਈ ਉਹਨਾਂ ਕੱਚੀਆਂ ਇੱਟਾਂ ਨੂੰ ਜਿਹੜੀਆਂ ਸੁੱਕ ਜਾਂਦੀਆਂ ਨੇ ਉਹਨਾਂ ਨੂੰ ਟੋਕਰੀਆਂ ਚ ਭਰ ਕੇ ਉੱਥੇ ਲੈ ਕੇ ਜਾਂਦੇ ਜਿੱਥੇ ਆਵੇ ਲੱਗੇ ਹੋਏ ਨੇ, ਉਹਨਾਂ ਆਵਿਆਂ ਦੇ ਵਿੱਚ ਜਾ ਕੇ ਇੱਟਾਂ ਨੂੰ ਲਾਉਂਦੇ ਹਨ।
ਕੀਤਕ ਗੈ ਕਰ ਨਿਜ ਮਤ ਸੰਗ,
ਔਰ ਕਈ ਆਪਣੀ ਮਤ ਮੁਤਾਬਕ ਜਿਹੋ ਜਿਹੋ ਜੀ ਕਿਸੇ ਦੀ ਮਤ ਹੈ ਆਪਣੀ ਮਤ ਦੇ ਅਨੁਸਾਰ,
ਜਿਨੇ ਸੋ ਈਂਧਨ ਕਰੇ ਉਤੰਗ,
ਔਰ ਲੱਕੜ ਲਾ ਕੇ ਬਾਲਣ ਲਾ ਕੇ ਜਾਂ ਕੁਝ ਵੀ ਮਿਲ ਜੇ ਅੱਗ ਬਾਲਣ ਵਾਸਤੇ ਉਹਨੂੰ ਉੱਚੀ ਉੱਚੀ ਚਿਣ ਦਿੰਦੇ ਤੇ ਆਲੇ ਦੁਆਲੇ ਪੁਜਾਵੇ ਲਾ ਕੇ ਅੱਗ ਲਾ ਦਿੰਦੇ ਹਨ।
ਕੀਤਕ ਕੂੜਾ ਕਰੇ ਸਕੇਲਨ,
ਔਰ ਕੂੜਾ ਲੈ ਕੇ ਆਉਂਦੇ ਨਗਰਾਂ ਦੇ ਵਿੱਚੋਂ ਇਕੱਠਾ ਕਰਕੇ, ਕਿਉਂਕਿ ਕੂੜਾ ਸਹਿਜੇ ਸਹਿਜੇ ਧੁਖਦਾ ਰਹਿੰਦਾ ਹੈ, ਉਹਦੇ ਨਾਲ ਲੰਮੇ ਸਮੇਂ ਤੱਕ ਅੱਗ ਬਲਦੀ ਹੈ ਔਰ ਇੱਟਾਂ ਜ਼ਿਆਦਾ ਵਧੀਆ ਪੱਕਦੀਆਂ ਹਨ। ਇਸ ਕਰਕੇ ਕਈ ਸਿੱਖ ਕੂੜਾ ਵੀ ਲੈ ਕੇ ਆਉਂਦੇ ਇਕੱਠਾ ਕਰਕੇ।
ਇੱਟ ਪਕਾਵਨ ਹਿਤ ਕਰ ਮੀਲਨ,
ਔਰ ਬੜੇ ਹਿਤ ਨਾਲ ਬੜੇ ਚਾਅ ਨਾਲ ਇੱਟਾਂ ਪਕਾਉਣ ਦੀ ਸੇਵਾ ਕਰਦੇ ਨੇ ਮਿਲ ਕੇ।
ਕੋ ਭੋਜਨ ਨਿਜ ਘਰ ਤੇ ਖਾਏ,
ਕਈ ਸਿੱਖ ਜਿਹੜੇ ਨੇੜੇ ਤੇੜੇ ਰਹਿਣ ਵਾਲੇ ਸੀ ਸ਼ਹਿਰ ਚ ਜਾਂ ਨੇੜੇ ਨਗਰਾਂ ਚ ਰਹਿਣ ਵਾਲੇ ਸੀ ਉਹ ਪ੍ਰਸ਼ਾਦਾ ਆਪਣੇ ਘਰੇ ਹੀ ਜਾ ਕੇ ਛਕਦੇ। ਉਹ ਕਹਿੰਦੇ ਗੁਰੂ ਘਰ ਤੇ ਭਾਰ ਕਿਉਂ ਪਾਉਣਾ, ਵੀ ਇੱਥੇ ਹੋਰ ਬੇਅੰਤ ਸੰਗਤ ਪਹਿਲਾਂ ਹੀ ਛਕ ਰਹੀ ਹੈ। ਤੇ ਉਹ ਕਈ ਸਿੱਖ ਪ੍ਰਸ਼ਾਦਾ ਵੀ ਆਪਣੇ ਘਰੋਂ ਛਕ ਕੇ ਆ ਜਾਂਦੇ ਤੇ ਛਕ ਕੇ ਫਿਰ ਸੇਵਾ ਦੇ ਵਿੱਚ ਆ ਕੇ ਲੱਗ ਜਾਂਦੇ। ਐਸੇ ਤਿਆਗੀ ਗੁਰਸਿੱਖ ਹਨ,
ਸਭ ਦਿਨ ਗੁਰ ਕੀ ਸੇਵ ਕਮਾਏ,
ਸਾਰਾ ਦਿਨ ਲੱਗ ਕੇ ਸਤਿਗੁਰਾਂ ਦੀ ਸੇਵਾ ਕਰਦੇ ਹਨ, ਮਹਾਰਾਜ ਜੀ ਦੀ ਟਹਿਲ ਕਰਦੇ ਹਨ।
ਕੀਤਕ ਦਰਬ ਅਰਪ ਹੈ ਆਏ,
ਕਈ ਧਨਵਾਨ ਸਿੱਖ ਨੇ ਚਾਹੇ ਅਮੀਰ ਹੈ ਚਾਹੇ ਗਰੀਬ ਹੈ, ਜਿੰਨੇ ਵੀ ਸਿੱਖ ਨੇ ਉਹਨਾਂ ਵੇਖਿਆ ਵੀ ਗੁਰੂ ਘਰ ਦੇ ਵਿੱਚ ਸੇਵਾ ਦਾ ਕਾਰਜ ਹੈ ਤੇ ਬੜਾ ਵੱਡਾ ਕਾਰਜ ਹੋ ਰਿਹਾ, ਮਾਇਆ ਵੀ ਓਨੀ ਵੱਧ ਲੱਗਣੀ ਹੈ। ਇਸ ਕਰਕੇ ਬਹੁਤ ਸਾਰੇ ਗੁਰਸਿੱਖ ਆਪਣੀ ਮਾਇਆ ਚੋਂ ਦਸਵੰਧ ਤੋਂ ਵੀ ਵੱਧ ਹਿੱਸਾ ਕੱਢ ਕੇ, ਹੁਣ ਤਾਂ ਦਸਵੰਧ ਕੱਢਣਾ ਵੀ ਮੁਸ਼ਕਲ ਲੱਗਦਾ, ਧੰਨ ਸਨ ਉਹ ਗੁਰੂ ਕੇ ਸਿੱਖ ਕਿ ਦਸਵੰਧ ਤੋਂ ਵੀ ਵੱਧ ਹਿੱਸਾ ਲੈ ਕੇ ਸਤਿਗੁਰਾਂ ਦੇ ਚਰਣਾਂ ਚ ਹਾਜ਼ਰ ਹੁੰਦੇ ਹਨ।
ਬ੍ਰਿੰਦ ਮਿਹਨਤੀ ਦੇਤ ਲਗਾਏ,
ਬਹੁਤ ਸਾਰੇ ਮਿਹਨਤੀ ਮਜ਼ਦੂਰ ਲਾਏ ਹੋਏ ਨੇ, ਮਿਸਤਰੀ ਲਾਏ ਹੋਏ ਨੇ, ਕਈ ਸਿੱਖਾਂ ਨੇ ਮਜ਼ਦੂਰਾਂ ਦੀ ਦਿਹਾੜੀ ਆਪ ਲੈ ਲਈ ਹੈ ਕਿ ਮਹਾਰਾਜ ਜੀ ਇੰਨੇ ਮਜ਼ਦੂਰਾਂ ਦੀ ਦਿਹਾੜੀ ਇਹਨਾਂ ਨੂੰ ਅਸੀਂ ਦੇਵਾਂਗੇ। ਕਈ ਮਜ਼ਦੂਰ ਲੈ ਕੇ ਆਉਂਦੇ ਆਪਣੇ ਨਾਲ, ਪੰਜ ਪੰਜ ਕੋਈ ਸੱਤ ਸੱਤ ਕੋਈ ਦਸ ਦਸ ਮਜ਼ਦੂਰ ਲੈ ਕੇ ਆਉਂਦੇ ਕਿ ਤੁਸੀਂ ਇੱਥੇ ਸੇਵਾ ਕਰੋ ਟਹਿਲ ਕਰੋ।
ਕੀਤਕ ਦੀਗ ਆਹਾਰ ਕਰਨ ਤੇ,
ਕਈ ਗੁਰੂ ਕੇ ਲੰਗਰਾਂ ਦੇ ਵਿੱਚ ਭੋਜਨ ਛਕਦੇ ਨੇ ਤੇ ਬਣਾਉਂਦੇ ਹਨ।
ਸਰ ਕੀ ਸੇਵਾ ਲੱਗੇ ਰਹਿਣ ਤੇ,
ਔਰ ਲੰਗਰਾਂ ਚ ਭੋਜਨ ਛਕ ਕੇ ਸਾਰਾ ਦਿਨ ਸੇਵਾ ਚ ਲੱਗੇ ਰਹਿੰਦੇ ਸਰੋਵਰ ਦੀ ਸੇਵਾ। ਖਾਲਸਾ ਜੀ ਪੂਰੇ ਸੰਸਾਰ ਭਰ ਵਿੱਚ ਸਭ ਤੋਂ ਮਹਾਨ ਤੀਰਥ ਦੀ ਸੇਵਾ ਚੱਲ ਰਹੀ ਹੈ ਅੰਮ੍ਰਿਤਪਾਲ ਦੀ। ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦਾ ਪਾਵਨ ਸਰੀਰ ਕਰਕੇ ਜਾਣ ਕੇ ਸੇਵਾ ਕਰਦੇ ਨੇ ਗੁਰਸਿੱਖ, ਲੰਗਰ ਚ ਪ੍ਰਸ਼ਾਦਾ ਛਕ ਕੇ फिर सारा दिन सेवा विच ही जुड़ जांदे हन।
कीतक अजमत की जुत पारी।
खालसा जी, सेवा करद्या करद्या गुरु साहब जी की सेवा की बरकत वेखो। कई सेवा करद्या करद्या करां बातां दे सहत हो गए, तिना च अजमता फुरन लग पईआं। सतगुरां दे घर दी सेवा खालसा जी निष्फल नहीं जांदी। सतगुर की सेवा सफल है जे को करे चित लाए। गुर सेवा ते सुखी उपजाए फिर दुख ना लगे आए। जमण मरना मिट गया काले का किछ ना वसाए। सतगुरां दी सेवा बड़ी बरकत वाली है। कई गुरसिख सेवा करद्या करद्या करां बातां दे सहत हो गए। सेवा करद्या करद्या सुते सीधी अजमता तिना कोल आ पहुंचिया।
निसा निज सदन मजारी।
कई गुरसिख रात दे समय अपने घरां नूं अपने नगरां नूं चले जांदे हन।
ओत पोर की आवत सोई।
और अगला दिन जदों हुंदा सवेरे लो लगदी ते लो लगन तो पहला पहला ही ओ सिख घरों नितनेम करके मुड़ के फिर सेवा च हाजिर हो जांदे हन।
सर की सेव लगी सब कोई।
एदा सारे सिख सेवा च लगे, कोई सिख ऐसा नहीं जेड़ा उत्थे वेला दिसे। जिन्ने सिख ने सारे सेवा करदे, जिन्नी जिन्नी किसे कोल बण आउंदी। कोई दो चार टोकरियां ढो लैंदा, कोई घंटा दो घंटे, कोई पैर, कोई दो पैर, कोई तीन पैर। जिन्नी जिन्नी भी किसे कोलों सेवा बन आउंदी ओनी सेवा टहल करदे हन।
सफल जन्म अपने को जाने।
और सेवा करद्यां गुरु के सिख ए जानदे ने कि सतगुरां दे घर दी सेवा करद्यां साडा जन्म सफल हो रहा, साडा जीवन सफल हो रहा। गुरु पातशाह दी सेवा जीवन सफलियां कर दिंदी है गुरु खालसा जी। तो सतगुरां दी सेवा करद्यां गुरसिख ही जानदे कि साडी सेवा सफल हो रही है, साडा जीवन सफल हो रहा है।
सगरी दिवस टैल को ठानी।
सारा दिन एक मन एक चित हो के सेवा करदे ने, टहल करदे हन। हस्ती सिर ज्यों अंकस है, अहरण ज्यों सिर दे। मन तन आगै राख कै उभी सेव करे। एदा दी खुब के सेवा करदे हन।
सतगुर अर्जन अंतर जामी।
अंतर जामी जो सारिया दे दिलां दियां जानदे ने, धन गुरु अर्जन देव साहब ऐसे हन जो सब दिया दिलां दियां बुझदे ने। घट घट के अंतर की जानत, भले बुरे की पीर पछानत। अंतर जामी पुरख बधाते सरदा मन की। सारिया दे दिलां दियां जानन वाले ने पंजवे पातशाह।
जो सीवे सो जाने स्वामी।
जेड़ा जेड़ा सेवा करदा है सब दे दिलां दियां जानदे पातशाह कि केड़ा की भावना रख के सेवा करदा है, केदे अंदर की बिरती है, की नीयत है ते की नीयत धार के सेवा करदा। कले कले बारे महाराज पंजवे पातशाह जी जानदे हन।
महा महात्म चैत बिथारा।
सतगुरु जी इस पावन अमृत ताल दी सेवा दा वड्डा महात्म पूरे संसार दे विच प्रगट करना चाहुंदे, विस्थार करना चाहुंदे हन।
जो सिख होई कामना वारा।
जेड़ा कोई सिख कामना वाला हुंदा, सारे निष्काम भी नहीं हुंदे, सारे कामना वाले भी नहीं हुंदे। ते जेड़ा कोई कामना धार के सिख आउंदा कामना वाला।
इस जग के सुख सब बिद दीन।
सतगुरु जी ने तिना नू इस जगत दे सर्व प्रकार दे सुख दे दिते। इस जगत दे सारे सुख तिना नू बख्श दिते।
पुन पर लोक में शुभ गत कीन।
और फिर पातशाह ने इत्थे ही बस नहीं कीती, तिना नू परलोक दे भी सारे सुख बख्श दिते। जेड़े कामना वाले भी आए ना निष्कामियां नूं तां महाराज जी ने कृपा कीती। जेड़े कोई कामना धार के आए उन्हां नूं इस लोक दे भी सुख बख्श दिते सारे, ते परलोक भी महाराज जी ने तिन्हां दा सुहेला कर दिता।
इस प्रकार सर की नितकार।
इस प्रकार सतगुरु जी अमृतसर सरोवर दी सेवा नेता प्रति कराउंदे हन।
ओयो जात खन वहर निकार।
और खुदाई चल रही है मिट्टी पोट के गुरु के सिख बाहर लाक लिया के सुट दे हन
जिस कलमे देश मजार
खालसा जी कितों कितों आए ने सिख सुनो ये साडा पंजाब सी किसे समय जिनू अजकल आपां लहिंदा पंजाब कह दिंदे आ जदों पंजाब दे टुकड़े होए साडा पंजाब दा हिस्सा उस पासे रह गया कहिंदे केड़ा केड़ा देश है उस पासों कितों कितों सिख आए ने लम्मे देश तो चल के आए हन
तन्नी खेप के पोठो हार
तन्नी खेप दे लाखे तो तन पोठो हार दा इलाका बहुत सारे गुरसिख उथों जिहड़े आए ने उजाड़े समय हुण भी उह तन पोठो हार दे इलाके दे सदीन दे हन ते आपो अपने नगरां शहरां विच वसदे ने कहिंदे उत्थे तन पोठो हार दे इलाके च सिक्खी दे गढ़ सन खालसा जी उस वेले लम्मा देश फिर धनी खेप तन पोठो हार दा इलाका
तख्त हजारा छछ हजारा
तख्त हजारे तो उतों भी सिख आउंदे फिर उत्थे नेड़े तख्त हजारे दे एक होर हजारा जिनू कहिंदे छज हजारा छज हजारे तो बहुत संगत आउंदी
काबल नगर पिशोर कंधारा
काबल विच बहुत सिखी सी गुरु की काबल तो बहुत सिख आउंदे पिशावर तो पिशौर दे इलाके तो पिशावर दे इलाके चो भाई जोगा सिंह जी दा नाम आप जी ने जानिया है तो पिशावर तो कंधार तो गुरु के सिख चल के आउंदे हन
बलख बुखारा अर मुल्तान
बलख बुखारे तो चल के आउंदी है संगत मुल्तान तो संगत चल के आउंदी मुल्तान महाराज गुरु नानक साहब ने चरण पाए ने काबल विच महाराज जी ने चरण पाए गुरु नानक साहब ने जिथे जिथे साहब गए उथे सिखी दा बीज बीजिया तो मुल्तान तो काबल तो कंधार तो बेअंत संगत चल के आउंदी है
इत्यादिक पश्चिम दिश जान
ए लहिंदे वाले पास्यों बेअंत संगत चल के आउंदी इत्यादिक होर भी बहुत नगर हन
छठे मास कै सम्मत माई
कहिंदे कोई छेवें महीने चल के आउंदा क्योंकि दूरों आउणा ओह किथे मुल्तान है काबल कंधार है उथों चल के आउंदी है संगत तो हसन अबदाल दे इलाके तो बेअंत संगत चल के आउंदी कोई छठे मास छठे मास दा मतलब छेवें महीने कोई छे महीनियां बाद आउंदा है कोई साल बाद चल के आउंदा
दर्शन करन आई गुर पाई
सतगुरु जी दे दर्शन करन वास्ते संगत चल के आउंदी इधर सखर पखर दा इलाका है गुजरात दे नाल परले पासे जो पाकिस्तान है उस पासे रह जांदा इलाका उथों भी बहुत संगत चल के आउंदी ते इधरों दक्षण दिशा तो बेअंत संगतां चल के आउंदियां हन
रही कितक दिन सेवा सर की
आके कुछ दिन रहिंदे सेवा करदे कहिंदे सेवा भागां नाल मिलदी है साडे वड्डे भाग के सानू ये सेवा मिली तो कुछ कुछ दिन रह के कोई दो दिन कोई चार दिन कोई हफ्ता रह के सेवा करदे हन
करें प्रेम तर शरदा उर की
बड़े प्रेम नू हिरदे च धारण करके मन दी शरदा नाल सतगुरु जी दे अमृत ताल दी सेवा करदे ने गुरु के सिख
बोरो सतगुर के टिग आए
एदा सेवा करके फिर ओ सिख महाराज जी दे चरणा च आउंदे चल के गुरुदेव दे दर्शन करदे हन
जाचे विदा सदन को जाए
और महाराज जी कोलो विदायगी मंगदे आग्या मंगदे महाराज आग्या दे ओ हुण जाइए असीं वापस विदा होइए तो सतगुरां कोलों आग्या लै के वापस जांदे हन
श्री अर्जन तिन सौ तब कहे
खालसा जी असीं गुरु चरणा चाहुंदे आ दो वेरी नमस्कार करदे आ ना एक वेरी जदों आके हाजर होए मत्था टेकिया नमस्कार कीती कुछ समा बैठे बैठण तो बाद जदों दुबारा नमस्कार करके जाने उहदा मतलब इही हुंदा है कि महाराज हुण आग्या दिओ उह आग्या दी नमस्कार है ਜਦੋਂ ਪਹਿਲਾਂ ਆਏ ਹਾਂ ਉਦੋਂ ਹਾਜ਼ਰੀ ਦੀ ਨਮਸਕਾਰ ਹੈ ਮਹਾਰਾਜ ਜੀ ਦੇ ਚਰਨਾਂ ਚ ਹਾਜ਼ਰ ਹੋਏ ਹਾਂ ਫਿਰ ਵਿਦਾਇਗੀ ਦੀ ਨਮਸਕਾਰ ਹੈ ਤੋ ਇਸ ਪ੍ਰਕਾਰ ਗੁਰੂ ਕੇ ਸਿੱਖ ਕੁਝ ਦਿਨ ਗੁਰੂ ਘਰ ਚ ਸੇਵਾ ਟਹਿਲ ਕਰਕੇ ਆਗਿਆ ਲਏ ਬਿਨਾਂ ਨਹੀਂ ਜਾਂਦੇ महाराज जी को आग्या लेंदे विदायगी लैके फिर जांदे हन।
श्री अर्जन तीन सौ तब कहे।
धन श्री गुरु अर्जन देव साहब जी महाराज तिना सिखा नु हुक्म कर दे।
हे सिख तुव नंदन कह आहे।
सिख जान लग दे ते महाराज जी फिर उन्हां नु पुछ दे। कई सिखा नु महाराज कहंदे सिखा भी तेरे पुत किन्ने है, पुछ दे किन्नी संतान है तेरी, किन्ने पुत्र ने तेरे।
कै प्राता मिल बनज करन ते।
किन्ने भरा हो ते केड़े केड़े व्यापार करदे हो।
तब के सिखी आप तरन ते।
तुसी कदों दी सिखी धारण कीती है। महाराज जी पुछ दे कई सिखा नू कहंदे सिखो सिखा दस तेरे किन्ने पुत ने भरा किन्ने जे तुसी ते तुसी किन्ने भरा हो केड़ा केड़ा व्यापार करदे हो ते तुसी गुरु की सिखी कदों दी धारण कीती हुई है।
हाथ जोड़ सो बाक पने।
हाथ जोड़ के अगो सिख बेनती करके दस दे।
पिता पितामा सिख बने।
कहंदे महाराज साडा पिता भी सिख सी गुरु घर दा, मेरा दादा भी सिख सी गुरु घर दा। महाराज साडे तां दादी परदादियां दे वेले गुरु नानक साहब दे समे तो ही गुरु की सिखी धारण कीती हुई है।
पुत्र चारे रावर करुणा।
कोई कहंदा महाराज जी आप जी दी दया मया नाल मेरे घर चार पुत्र हन।
बैठ दुकान बनज को करना।
महाराज असी दुकानदारी करदे आ, चारा पुत्रां दे विच दुकाना दा काम है ते ओ दुकाना करदे ने बह के वणज करदे हन।
सुन सत गुर तें सो फुरमाए।
फिर महाराज जी सुन के उना नू बचन करदे।
द्वै सुत दियो हमको इस थाई।
महाराज जी कहंदे सिखा जे चार पुत्र ने ते फिर दो साडे कोल भेज दो इथे अमृतसर साहब, इथे आके दुकाना कर लैण। ए जेडे शहर वसिया नगर वसिया ना गुरु अर्जन साहब जी दे समय बहुत वसिया, जेडे पुराने बाजार ने ए महाराज जी ने आप वसाए। पातशाह कहंदे जे चार पुत्र ने ते दोहां नू साडे कोल भेज दियो, ओ इथे आके दुकानदारी कर लैण, दुकाना खोल लैण।
गुरपुर में बस करें दुकान।
इथे गुरुपुरी विच ही वसण, अपने मकान बनावण ते इथे बह के दुकानदारी करण।
लाभे लाभ बनज को ठान।
जेड़ा इथे आके वणज करेगा नू दोहरा लाभ, एक तां गुरु घर दी सेवा दा, दूजा वणज दा, दुकानदारी दा भी लाभ। इथे गुरु की नगरी च आके रहोगे, गुरु के दर्शन करोगे, वो भी लाभ। उन्हां नू बड़े भारी लाभ दी प्राप्ति होवेगी जेड़े इथे आके वणज करनगे, दुकानदारी करनगे।
बाक मान सो आन बसावे।
खालसा जी सिख सत बचनिए सी, उन्हां अगों किसे प्रकार दी लुजत ना करनी। ए ना आखना महाराज उथे हुण अपनी असी सैटिंग कीती हुई है जी औखा है। जे गुरुदेव ने चार पुत्रां वालियां नू कहा भी दो इथे भेज दे, उन्हां आख्या सत बचन। दोहां पुत्रां नू अमृतसर साहब भेज देना सिखां ने कि जाके उथे दुकान करो, अपना निवास करो।
जिसके जुग सुत इक तें आवे।
जे किसे सिख दे दो पुत्र ने ते ओहदा एक आ जाना। महाराज जी ने कहना एक नू इथे भेज दे, इथे आके दुकान कर लवे। जेड़ी जेड़ी कोई किरत करदा, जे कोई लोहे दा काम करदा, जे कोई मिट्टी दा कोई काम करदा, जां किसे भी प्रकार दा कोई कार विहार करदा, तां महाराज जी हर प्रकार दे किते दी दुकान उत्थे शहर च खोल रहे ने। कहंदे भाई जे दो पुत्र ने ते एक नू इथे वसा दियो।
एक दिशे अपनो सदन चिनाए।
एक पासे ओ अपना घर बना लैंदे।
दिस दूसर सर सुदा बनाए।
पंजवें पातशाह जी दे महल भी बन रहे ने, गुरु के महल, उधर भी सेवा चल रही है ते दूजे पासे श्री अमृतसर साहिब दी सेवा चल रही है।
दोनों बीच बाजार पवायो।
खालसा जी गुरु के महलां ते श्री अमृतसर साहिब सरोवर दे विचकार महाराज जी ने सोहणे बाजारां दी रचना कीती। पुराने बाजार ने उहनूं गुरु का बाजार कहिंदे हन। वो पुराने बाजार महाराज पंजवें पातशाह जी ने वसाए। गुरु के महलां तो लैके श्री अमृतसर सरोवर तक जेड़े विचकार बाजार ने ਉਹ ਮਹਾਰਾਜ ਜੀ ਨੇ ਨਵੇਂ ਪਵਾਏ ਹਨ।
ਗਨਹਾਟਨ ਕੋ ਬਿਉਂਤ ਬਣਾਇਓ,
ਗੁਰੂ ਪਾਤਸ਼ਾਹ ਨੇ ਆਪ ਹੱਟੀਆਂ ਦੀ ਬਿਉਂਤ ਬਣਾਈ, ਹੱਟੀਆਂ ਬਣਾਈਆਂ, ਦੁਕਾਨਾਂ ਦੀ ਬਿਉਂਤ ਬੰਦੀ, ਨਕਸ਼ਾ ਜਿੰਨਾ ਨਾ ਉਹਨਾਂ ਬਾਜ਼ਾਰਾਂ ਦਾ ਦੁਕਾਨਾਂ ਦਾ ਉਹ ਸਤਿਗੁਰੂ ਸੱਚੇ ਪਾਤਸ਼ਾਹ ਨੇ ਆਪ ਬਣਾਇਆ ਆਪਣੇ ਹੱਥੀ।
ਦਿਨ ਪ੍ਰਤ ਗੁਰ ਕੀ ਖੁਸ਼ੀ ਬਿਲੋਕ,
ਦਿਨ ਪ੍ਰਤੀ ਦਿਨ ਸਤਿਗੁਰਾਂ ਦੀ ਖੁਸ਼ੀ ਵੇਖ ਕੇ, ਮਹਾਰਾਜ ਜੀ ਦੀ ਕਿਰਪਾ ਵੇਖ ਕੇ,
ਆਵੇਂ ਸਿੱਖ ਕਰੇ ਨਿਜ ਓਕ,
ਗੁਰੂ ਕੇ ਸਿੱਖ ਆ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਆਪਣੇ ਮਕਾਨ ਬਣਾਉਂਦੇ ਕਿ ਗੁਰੂ ਸਾਹਿਬ ਦੀ ਖੁਸ਼ੀ ਹੈ, ਸਤਿਗੁਰਾਂ ਦੀ ਮਿਹਰ ਹੈ, ਮਹਾਰਾਜ ਜੀ ਬੜੇ ਪ੍ਰਸੰਨ ਹੁੰਦੇ ਆ, ਗੁਰੂ ਕੀ ਨਗਰੀ ਚ ਆ ਕੇ ਵਸੀਏ। ਤੋ ਬੇਅੰਤ ਸਿੱਖ ਜਿਹੜੇ ਨੇ ਉਹ ਆ ਕੇ, ਜਿਹੜੇ ਵਣਜਾਰੇ ਨੇ, ਵਪਾਰੀ ਨੇ, ਦੁਕਾਨਦਾਰ ਨੇ, ਉਹ ਆ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਵਸਣ ਲੱਗੇ ਨੇ। ਹਰ ਕਿੱਤੇ ਦਾ ਪ੍ਰਾਣੀ, ਜਿਸ ਵੀ ਕਿੱਤੇ ਨਾਲ ਕੋਈ ਜੁੜਿਆ, ਕੋਈ ਲੱਕੜ ਦਾ ਕੰਮ ਕਰਦਾ, ਕੋਈ ਲੋਹੇ ਦਾ ਕੰਮ ਕਰਦਾ, ਕੋਈ ਮਿੱਟੀ ਦੇ ਭਾਂਡੇ ਆਦਿਕ ਘੜਨ ਦਾ ਕੰਮ ਕਰਦਾ, ਕੋਈ ਸੋਨੇ ਦਾ ਕੰਮ ਕਰਦਾ, ਕੋਈ ਬਜਾਜੀ ਦਾ ਕੱਪੜੇ ਦਾ ਕੰਮ ਕਰਦਾ, ਹਰ ਕਿੱਤੇ ਦੇ ਬੰਦਿਆਂ ਨੇ ਆ ਕੇ ਦੁਕਾਨਾਂ ਸ੍ਰੀ ਅੰਮ੍ਰਿਤਸਰ ਸਾਹਿਬ ਬਣਾਈਆਂ। ਮਹਾਰਾਜ ਪੰਜਵੇਂ ਪਾਤਸ਼ਾਹ ਨੇ ਬਕਾਇਦਾ ਉਹਨਾਂ ਦੀ ਸਹਾਇਤਾ ਕੀਤੀ।
ਆਪਣ ਬੀਚ ਬਾਜ਼ਾਰ ਬਣਾਵੇ,
ਔਰ ਆ ਕੇ ਬਾਜ਼ਾਰ ਦੇ ਵਿੱਚ ਆਪਣੇ, ਆਪਣ ਕਹਿੰਦੇ ਨੇ ਦੁਕਾਨਾਂ ਨੂੰ, ਜਿਹੜੇ ਬਾਜ਼ਾਰ ਗੁਰੂ ਸਾਹਿਬ ਨੇ ਬਣਾਏ ਨੇ ਉਹਨਾਂ ਬਾਜ਼ਾਰਾਂ ਦੇ ਵਿੱਚ ਆ ਕੇ ਦੁਕਾਨਾਂ ਬਣਾਉਂਦੇ ਨੇ।
ਬਸਨ ਏਤ ਨਿਜ ਸਦਨ ਚਿਨਾਵੇ,
ਔਰ ਦੁਕਾਨਾਂ ਦੇ ਨਾਲ ਪਾਸੇ ਆਪਣੇ ਰਹਿਣ ਵਾਸਤੇ ਆਪਣੇ ਮਕਾਨ ਬਣਾ ਲੈਂਦੇ। ਕਈ ਸਿੱਖਾਂ ਨੇ ਮਕਾਨ ਦੇ ਅੱਗੇ ਦੁਕਾਨ ਬਣਾ ਲਈ ਤੇ ਪਿਛਲੇ ਪਾਸੇ ਆਪਣੀ ਰਹਿਸ਼ ਬਣਾ ਲਈ ਹੈ। ਏਦਾਂ ਦੋਹਰਾ ਕੰਮ ਵੀ ਕਈਆਂ ਨੇ ਕੀਤਾ।
ਨਰਗਨਪੁਰ ਮੈਂ ਹੋਵਨ ਲਾਗੇ,
ਸ੍ਰੀ ਅੰਮ੍ਰਿਤਸਰ ਸਾਹਿਬ ਚ ਵਸੋਂ ਬਹੁਤ ਹੋਣ ਲੱਗੀ। ਤਦੇ ਤੇ ਗੁਰਦੇਵ ਨੇ ਆਖਿਆ, ਵਸਦੀ ਸਗਨ ਅਪਾਰ ਅਨੂਪ ਰਾਮਦਾਸਪੁਰ, ਸੰਘਣੀ ਵਸੋਂ ਹੋਣ ਲੱਗੀ, ਬੇਅੰਤ ਸੰਗਤ ਆ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਘਰ ਬਣਾ ਕੇ ਰਹਿਣ ਲੱਗੀ।
ਆਨ ਆਨ ਬਾਸੇ ਵੱਡ ਭਾਗੇ,
ਵੱਡਿਆਂ ਭਾਗਾਂ ਵਾਲੇ ਗੁਰੂ ਕੇ ਸਿੱਖ ਨੇ ਜਿਹੜੇ ਗੁਰੂ ਕੀ ਪਵਿੱਤਰ ਨਗਰੀ ਚ ਆਣ ਆਣ ਕੇ ਵਸਦੇ ਹਨ, ਜਿਨ੍ਹਾਂ ਦੇ ਭਾਗ ਸਵੱਲੇ ਨੂੰ ਖਾਲਸਾ ਜੀ ਸਲੋਕ ਮੁਕਤੀ ਕਹਿੰਦੇ। ਆਪਣੇ ਇਸ਼ਟ ਦੀ ਨਗਰੀ ਚ ਰਹਿਣਾ, ਆਪਣੇ ਇਸ਼ਟ ਦੀ ਨਗਰੀ ਦੇ ਵਿੱਚ ਰਹਿਣਾ, ਇਹ ਸਲੋਕ ਮੁਕਤੀ ਹੈ। ਚਾਰ ਪ੍ਰਕਾਰ ਦੀਆਂ ਮੁਕਤੀਆਂ ਹੁੰਦੀਆਂ, ਸਲੋਕ ਮੁਕਤੀ, ਸਮੀਪ ਮੁਕਤੀ, ਸਰੂਪ ਮੁਕਤੀ ਤੇ ਸਜੁਜ ਮੁਕਤੀ। ਸਲੋਕ ਮੁਕਤੀ ਹੁੰਦੀ ਆਪਣੇ ਇਸ਼ਟ ਦੇ ਲੋਕ ਵਿੱਚ, ਸ਼ਹਿਰ ਚ ਰਹਿਣਾ ਜਿਹੜਾ ਆਪਣੇ ਇਸ਼ਟ ਦਾ ਨਗਰ ਹੈ। ਕਹਿੰਦੇ ਵੱਡਿਆਂ ਭਾਗਾਂ ਵਾਲੇ ਨੇ ਸਿੱਖ ਜਿਹੜੇ ਸ੍ਰੀ ਅੰਮ੍ਰਿਤਸਰ ਸ਼ਹਿਰ ਵਿੱਚ ਆ ਕੇ ਰਹਿ ਰਹੇ ਨੇ, ਗੁਰੂ ਕੀ ਨਗਰੀ ਚ ਵਸ ਰਹੇ ਨੇ।
ਕਰਨ ਲੱਗੇ ਵਿਵਹਾਰ ਵਡੇਰੇ,
ਔਰ ਵਡੇਰੇ ਵਪਾਰ ਕਰਨ ਲੱਗੇ ਹਨ, ਵਿਵਹਾਰ ਕਰਨ ਲੱਗੇ ਹਨ ਸਿੱਖ।
ਜੈ ਕੈ ਆਪਣੇ ਸਿੱਖ ਜੋਹੇਰੇ,
ਕਿੱਥੇ ਕਿੱਥੇ ਸਤਿਗੁਰੂ ਜੀ ਨੇ ਆਪਣੇ ਸਿੱਖ ਵੇਖੇ।
ਤੈ ਤੇ ਆਪ ਬੁਲਾਵੇ ਨਾਥ,
ਸਤਿਗੁਰੂ ਜੀ ਆਪ ਬੁਲਾਉਂਦੇ ਉਹਨਾਂ ਸਿੱਖਾਂ ਨੂੰ, ਜਿੱਥੇ ਕਿੱਥੇ ਵੀ ਸਿੱਖਾਂ ਬਾਰੇ ਜਾਣੀ ਜਾਣਦੇ, ਸਭ ਬਾਰੇ ਜਾਣਦੇ, ਸਤਿਗੁਰੂ ਆਪ ਸੱਦੇ ਭੇਜ ਭੇਜ ਕੇ ਬੁਲਾਉਂਦੇ।
ਲਾਗੇ ਸੇਵ ਜੋ ਸ਼ਰਦਾ ਸਾਥ,
ਜਿਹੜੇ ਸਿੱਖ ਆ ਕੇ ਪੰਜਵੇਂ ਪਾਤਸ਼ਾਹ ਦੇ ਘਰ ਦੀ ਸੇਵਾ ਸ਼ਰਧਾ ਨਾਲ ਕਰਦੇ ਹਨ।
ਕੀਤਕ ਸਿੱਖ ਆਪ ਤੇ ਆਏ,
ਉਹ ਗੁਰੂ ਕੀ ਖੁਸ਼ੀ ਦੇ ਪਾਤਰ ਬਣਦੇ। ਕਈਆਂ ਨੂੰ ਸੱਦਿਆ ਉਹ ਆ ਕੇ ਸੇਵਾ ਕਰਦੇ, ਕਈ ਸੱਦੇ ਨਹੀਂ ਉਹ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਆ ਕੇ ਸੇਵਾ ਕਰਦੇ ਹਨ।
ਕਿਨੋ ਟਿਗ ਨਰ ਪਠੇ ਬੁਲਾਏ,
ਕਈਆਂ ਨੂੰ ਮਹਾਰਾਜ ਜੀ ਨੇ ਆਪ ਸੇਵਾਦਾਰ ਭੇਜ ਕੇ ਬੁਲਾਵਾ ਬੁਲਾ ਕੇ ਭੇਜਿਆ ਬੁਲਾਇਆ ਹੈ।
ਪੂਰਨ ਹੋਤ ਜਾਚਨਾ ਜਿਉ ਜਿਉ,
ਜਿਵੇਂ ਜਿਵੇਂ ਸਿੱਖਾਂ ਦੀਆਂ ਮੰਗਾਂ ਪੂਰੀਆਂ ਹੁੰਦੀਆਂ ਗੁਰੂ ਚਰਨਾਂ ਚ, ਇੱਛਾਵਾਂ ਪੂਰੀਆਂ ਹੁੰਦੀਆਂ, ਮਹਾਰਾਜ ਜੀ ਕਾਮਨਾਵਾਂ ਪੂਰੀਆਂ ਕਰਦੇ ਜਿਵੇਂ ਜਿਵੇਂ।
ਸੁਣ ਸੁਣ ਜਸ ਆਵੇ ਸਭ ਤਿਉ ਤਿਉ,
ਸਤਿਗੁਰਾਂ ਦਾ ਜਸ ਸੁਣ ਸੁਣ ਕੇ ਤਿਉ ਤਿਉ ਸੰਗਤ ਚੱਲ ਕੇ ਆਉਂਦੀ ਗੁਰੂ ਚਰਨਾਂ ਚ। ਜਿਵੇਂ ਜਿਵੇਂ ਕਿਸੇ ਦੀ ਕਾਮਨਾ ਪੂਰੀ ਹੁੰਦੀ ਉਹ ਅੱਗੇ ਹੋਰਾਂ ਨੂੰ ਜਾ ਕੇ ਦੱਸਦਾ ਵੀ ਮੇਰੀ ਕਾਮਨਾ ਪੰਜਵੇਂ ਪਾਤਸ਼ਾਹ ਦੇ ਚਰਨਾਂ ਚ ਪੂਰੀ ਹੋਈ, ਉਹ ਹੋਰ ਆਉਂਦੇ ਚੱਲ ਕੇ, ਤਿਵੇਂ ਤਿਵੇਂ ਬੇਅੰਤ ਸੰਗਤ ਚੱਲ ਕੇ ਆਉਂਦੀ ਹੈ।
ਦੋਹਰਾ ਫਫਰੀ ਗ੍ਰਾਮ ਵਿਖੇ ਬਸੈ ਬਹਿਲੋ ਸ੍ਰੇਸ਼ਟ ਜਾਟ,
ਖਾਲਸਾ ਜੀ ਜਿਮੀਦਾਰਾਂ ਦੇ ਪਰਿਵਾਰਾਂ ਚੋਂ ਫਫੜੇ ਭਾਈ ਕੇ ਨਗਰ ਦੇ ਰਹਿਣ ਵਾਲੇ ਗੁਰੂ ਘਰ ਦੇ ਇੱਕ ਸੇਵਕ ਨੇ ਭਾਈ ਬਹਿਲੋ ਜੀ, ਮਾਲਵੇ ਦੇ ਇਲਾਕੇ ਵਿੱਚ ਇਹ ਨਗਰ ਹੈ ਫਫੜੇ ਭਾਈ ਕੇ। ਪਹਿਲਾਂ ਕੱਲਾ ਫਫੜੇ ਭਾਈ ਕੇ ਪਦਵੀ ਮਿਲੀ ਇਹਨਾਂ ਨੂੰ ਭਾਈ ਬਹਿਲੋ ਜੀ ਨੂੰ, ਉਦੋਂ ਫਫੜੇ ਭਾਈ ਕੇ ਨਗਰ ਹੋ ਗਿਆ। ਉਥੋਂ ਦੇ ਰਹਿਣ ਵਾਲੇ ਨੇ ਭਾਈ ਬਹਿਲੋ ਜੀ,
ਖੂੰਡੀ ਘਰ ਮੈਂ ਧਾਰ ਕੇ ਕਰੇ ਸ਼ੇਖ ਕੋ ਠਾਠ।
ਇਹ ਵੀ ਉਹਦੇ ਚੇਲੇ ਬਣੇ ਸੀ ਜਿਹਦੇ ਭਾਈ ਮੱਝ ਜੀ ਸੀ। ਬੇਨਤੀ ਕੀਤੀ ਸੀ ਕਿ ਏਦਾਂ ਬਹੁਤ ਸਾਰੇ ਗੁਰੂ ਘਰ ਦੇ ਵਿੱਚ ਸਿੱਖ ਬਣਨ ਤੋਂ ਪਹਿਲਾਂ ਕਈ ਐਸਿਆਂ ਦਾ ਇਤਿਹਾਸ ਆਇਆ ਸਿੱਖਾਂ ਦਾ, ਵੀ ਜਦੋਂ ਤੱਕ ਗੁਰੂ ਘਰ ਕੀ ਸ਼ਰਨ ਨਹੀਂ ਸੀ ਆਏ ਉਹ ਪਹਿਲਾਂ ਸਖੀ ਸਰਵਰ ਦੇ ਚੇਲੇ ਰਹੇ। ਭਾਈ ਬਹਿਲੋ ਜੀ ਵੀ ਉਹਨਾਂ ਚੋਂ ਇੱਕ ਸੀ। ਗਲ ਚ ਖੂੰਡੀ ਪਾ ਕੇ ਰੱਖਦੇ ਲੱਕੜੀ ਦੀ, ਸਖੀ ਸਰਵਰ ਦੀ। ਹਾਂਜੀ,
ਚੌਪਈ ਉਤੇ ਮਾਨੁਖ ਸੰਗ ਲਗਾਏ।
ਔਰ ਭਾਈ ਬਹਿਲੋ ਜੀ ਦੀ ਮਾਨਤਾ ਵੀ ਸੀ ਇਲਾਕੇ ਚ, ਸਖੀ ਸਰਵਰ ਨੂੰ ਮੰਨਦੇ ਤੇ ਲੋਕ ਇਹਨਾਂ ਦੀ ਵੀ ਪੂਜਾ ਕਰਦੇ। ਪੂਰੀ ਮਾਨਤਾ ਸੀ ਇਲਾਕੇ ਦੇ ਵਿੱਚ, ਮਾਲਵੇ ਦੇ ਵਿੱਚ ਇਹਨਾਂ ਦੀ ਪੂਜਾ ਹੁੰਦੀ ਸੀ।
ਪਰਸੀ ਜਾਏ ਨਿਗਾਹੇ ਥਾਈ,
ਭਾਈ ਬਹਿਲੋ ਜੀ ਨਿਗਾਹੇ ਵਾਲੇ ਪੀਰ ਨੂੰ, ਇਹਨੂੰ ਨਿਗਾਹੇ ਵਾਲਾ ਵੀ ਕਹਿੰਦੇ ਆ, ਸਖੀ ਸਰਵਰ ਵੀ ਕਹਿੰਦੇ ਆ, ਤੋ ਏਦਾਂ ਲਾਲਾਂ ਵਾਲਾ ਵੀ ਕਹਿ ਦਿੰਦੇ। ਉਹਦੇ ਕੋਲ ਨਗਾਈਏ ਪੀਰ ਦੇ ਕੋਲ ਜਾ ਕੇ ਭਾਈ ਬਹਿਲੋ ਜੀ ਜਾ ਕੇ ਸੇਵਾ ਕਰਦੇ ਸਨ।
ਸਰਵਰ ਕੋ ਮੁਰੀਦ ਨਿਤ ਰਹੇ,
ਸਖੀ ਸਰਵਰ ਦੇ ਮੁਰੀਦ ਬਣੇ ਹੋਏ ਸੀ, ਉਹਦੀ ਮੁਰੀਦੀ ਧਾਰਨ ਕੀਤੀ ਹੋਈ ਸੀ।
ਸੁਲਤਾਨੀ ਤਿਸ ਕੋ ਸਭ ਕਹੇ,
ਭਾਈ ਬਹਿਲੋ ਨੂੰ ਸੁਲਤਾਨੀ ਕਹਿੰਦੇ ਸੀ, ਵੀ ਇਹ ਸੁਲਤਾਨੀ ਹੈ ਜਿਹੜੇ ਸਖੀ ਸਰਵਰ ਨੂੰ ਮੰਨਣ ਵਾਲੇ ਸੀ ਪੂਜਣ ਵਾਲੇ, ਉਹਨਾਂ ਨੂੰ ਸੁਲਤਾਨੀਏ ਕਹਿੰਦੇ ਸੀ, ਕਿਉਂਕਿ ਉਹਨੂੰ ਵੀ ਸੁਲਤਾਨੀਆਂ ਕਹਿੰਦੇ, ਸੁਲਤਾਨੀਆਂ ਪੀਰ। ਤੋ ਇਸ ਕਰਕੇ ਭਾਈ ਬਹਿਲੋ ਵੀ ਸੁਲਤਾਨੀਆਂ ਸਦਾਉਂਦਾ।
ਗੁਰੂ ਹੁਕਮਨਾਮਾ ਸੋ ਪਠਾਇਓ,
ਪੰਜਵੇਂ ਪਾਤਸ਼ਾਹ ਜੀ ਨੇ ਆਪਣਾ ਇੱਕ ਹੁਕਮਨਾਮਾ ਲਿਖ ਕੇ ਭਾਈ ਬਹਿਲੋ ਤਾਈ ਭੇਜਿਆ। ਹਾਲਾਂਕਿ ਭਾਈ ਬਹਿਲੋ ਨੂੰ ਗੁਰੂ ਪਾਤਸ਼ਾਹ ਬਾਰੇ ਨਹੀਂ ਸੀ ਪਤਾ, ਪਰ ਪੰਜਵੇਂ ਪਾਤਸ਼ਾਹ ਜਾਣਦੇ ਨੇ ਵੀ ਇਹ ਸਾਡਾ ਪੂਰਵਲੇ ਜਨਮ ਦਾ ਵੀ ਸੇਵਕ ਹੈ, ਕੋਈ ਕਰਮ ਆ ਗਿਆ ਮਾੜਾ ਅੱਗੇ, ਉਹਦੇ ਕਰਕੇ ਸਖੀ ਸਰਵਰ ਦੀ ਮੁਰੀਦੀ ਧਾਰੀ ਆ ਇਹਨੇ, ਤੇ ਕਰਮ ਕੱਟਣਾ ਵੀ ਸਤਿਗੁਰੂ ਜੀ ਨੇ ਸੀ। ਤੋ ਮਹਾਰਾਜ ਜੀ ਨੇ ਹੁਕਮਨਾਮਾ ਲਿਖ ਕੇ ਭੇਜਿਆ ਪੰਜਵੇਂ ਗੁਰਦੇਵ ਨੇ।
ਗਇਓ ਸਿੱਖ ਨੇ ਸਕਲ ਸੁਣਾਇਓ,
ਉਹ ਹੁਕਮਨਾਮਾ ਲੈ ਕੇ ਸਿੱਖ ਭਾਈ ਬਹਿਲੋ ਜੀ ਦੇ ਪਾਸ ਫਫੜੇ ਭਾਈ ਕੇ ਨਗਰ ਚ ਆਇਆ ਤੇ ਇਹਨੂੰ ਸੁਣਾਇਆ।
ਗੁਰੂ ਹੁਕਮ ਕੋ ਸੁਣ ਕਰ ਤਦਾ,
ਭਾਈ ਬਹਿਲੋ ਨੇ ਜਦੋਂ ਸਤਿਗੁਰੂ ਜੀ ਦਾ ਹੁਕਮਨਾਮਾ ਸੁਣਿਆ,
ਕਯੋ ਨਾ ਮੇਲ ਤਿੰਨੋ ਸੋ ਕਦਾ,
ਸਿੱਖ ਨੂੰ ਕਹਿਣ ਲੱਗਾ ਜੀ ਮੈਂ ਤਾਂ ਕਦੇ ਤੁਹਾਡੇ ਗੁਰੂ ਨੂੰ ਮਿਲਿਆ ਨੀ ਜਿਨ੍ਹਾਂ ਨੇ ਮੈਨੂੰ ਹੁਕਮਨਾਮਾ ਭੇਜਿਆ, ਕਿ ਮੇਰਾ ਤਾਂ ਕਦੇ ਉਹਨਾਂ ਨਾਲ ਮਿਲਾਪ ਨਹੀਂ ਹੋਇਆ, ਮੈਂ ਕਦੇ ਉਹਨਾਂ ਨੂੰ ਮਿਲਿਆ ਨਹੀਂ।
ਹਮ ਕਬ ਮਿਲੇ ਨਹੀਂ ਕਬ ਗਏ,
ਨਾ ਮੈਂ ਕਦੇ ਉਹਨਾਂ ਨੂੰ ਮਿਲਿਆ ਤੇ ਨਾ ਹੀ ਮੈਂ ਕਦੇ ਉਹਨਾਂ ਦੇ ਪਾਸ ਚੱਲ ਕੇ ਗਿਆ ਹਾਂ।
ਲਿਖਣ ਪੜਨ ਕੋ ਪ੍ਰਥਮ ਨ ਪਏ,
ਮੇਰੇ ਨਾਲ ਕਦੇ ਕੋਈ ਲਿਖਤ ਪੜਤ ਵਾਲੀ ਗੱਲ ਵੀ ਨਹੀਂ ਹੋਈ, ਜਿਵੇਂ ਆ ਹੁਕਮਨਾਮਾ ਅੱਜ ਭੇਜਿਆ ਕਦੇ ਪਹਿਲਾਂ ਆਇਆ ਨਹੀਂ, ਵੀ ਲਿਖਤ ਪੜਤ ਵਾਲੀ ਵੀ ਗੱਲ ਕਦੇ ਗੁਰੂ ਜੀ ਨਾਲ ਮੇਰੀ ਨਹੀਂ ਹੋਈ।
ਤਿੰਨ ਸਮੀਪ ਕਿਮ ਜਾਵਨ ਬਣੇ,
ਮੈਂ ਉਹਨਾਂ ਦੇ ਕੋਲ ਕਿਉਂ ਜਾਵਾਂ ਜਦੋਂ ਮੈਂ ਉਹਨਾਂ ਨੂੰ ਜਾਣਦਾ ਹੀ ਨਹੀਂ, ਮੇਰਾ ਉਹਨਾਂ ਨਾਲ ਕੋਈ ਸੰਬੰਧ ਹੀ ਨਹੀਂ, ਨਾ ਕਦੇ ਉਹ ਮੈਨੂੰ ਮਿਲੇ ਨਾ ਮੈਂ ਕਦੇ ਉਹਨਾਂ ਨੂੰ ਮਿਲਿਆ, ਤੇ ਫਿਰ ਹੁਣ ਮੇਰਾ ਤਾਂ ਜਾਣਾ ਹੀ ਨਹੀਂ ਬਣਦਾ। ਉਹਨਾਂ ਦਾ ਹੁਕਮਨਾਮਾ ਤਾਂ ਉਹ ਮੰਨੇ ਜਿਹੜਾ ਉਹਨਾਂ ਦਾ ਸੇਵਕ ਹੋਵੇ, ਮੈਂ ਤਾਂ ਸੇਵਕ ਹਾਂ ਹੀ ਨਹੀਂ ਉਹਨਾਂ ਦਾ, ਤੇ ਮੇਰਾ ਕਿਵੇਂ ਜਾਣਾ ਬਣਦਾ ਉਹਨਾਂ ਦੇ ਕੋਲ।
ਦੇਖੋ ਕਰ ਵਿਚਾਰ ਨਿਜ ਮਨੇ,
ਉਸ ਸਿੱਖ ਨੂੰ ਭਾਈ ਬਹਿਲੋ ਜੀ ਕਹਿੰਦੇ, ਸਿੱਖਾ ਤੂੰ ਆਪ ਸਿਆਣਾ, ਵਿਚਾਰ ਕਰਕੇ ਵੇਖ।
ਭੇਖ ਪਿਰਾਈ ਕੋ ਤਨ ਕਰੋ,
ਮੈਂ ਤਾਂ ਪਿਰਾਈ ਦਾ ਭੇਖ ਧਾਰਿਆ, ਯਾਨੀ ਕਿ ਸਰਵਰ ਦਾ, ਆ ਵੇਖ ਗਲ ਚ ਖੂੰਡੀ ਪਾ ਕੇ ਧਰੀ ਦੀ ਹੈ, ਆ ਚਮੜੇ ਦਾ ਇੱਕ ਝੋਲਾ ਜਾ ਇਹ ਵੀ ਮੈਂ ਗਲ ਚ ਪਾਇਆ, ਇਹ ਸਖੀ ਸਰਵਰ ਦਾ ਜਿਹੜਾ ਭੇਖ ਹੈ ਮੈਂ ਉਹ ਧਾਰਿਆ ਹੋਇਆ।
ਖੂੰਡੀ ਖਲਰਾ ਗਲ ਮੈਂ ਧਰੋ,
ਆ ਖੂੰਡੀ ਤੇ ਖਲੜਾ ਇਹ ਮੈਂ ਆਪਣੇ ਗਲ ਚ ਧਾਰਿਆ ਹੋਇਆ।
ਇਸੀ ਦੇਸ਼ ਕੇ ਨਰਦਨ ਸਾਰੇ,
ਇਸੇ ਦੇਸ਼ ਦੇ ਜਿੰਨੇ ਲੋਕ ਹਨ,
ਮੁਝ ਸਨਮਾਨੇ ਚਲੇ ਪਿਛਾਰੇ,
ਸਾਰੇ ਮੇਰਾ ਸਨਮਾਨ ਕਰਦੇ ਨੇ, ਮੇਰੇ ਪਿੱਛੇ ਪਿੱਛੇ ਚੱਲਦੇ ਨੇ ਜਦੋਂ ਮੈਂ ਨਗਾਈਏ ਵਾਲੇ ਪੀਰ ਦੇ ਦਰਸ਼ਨਾਂ ਨੂੰ ਜਾਣਾ। ਇਹ ਦੁਨੀਆ ਇਹ ਲੋਕ ਇਲਾਕੇ ਦੇ ਮੈਨੂੰ ਪੂਜਦੇ ਨੇ, ਮੇਰੇ ਪਿੱਛੇ ਪਿੱਛੇ ਚੱਲਦੇ ਨੇ।
ਮੁੱਖ ਸਬਨ ਮੈਂ ਮੁਰ ਵਡਿਆਈ,
ਮੇਰੀ ਵਡਿਆਈ ਨਾ ਸਾਰਿਆਂ ਚ ਪ੍ਰਮੁੱਖ ਹੈ, ਯਾਨੀ ਕਿ ਮੈਨੂੰ ਸਭ ਤੋਂ ਆਪਣਾ ਵੱਡਾ ਆਗੂ ਸਮਝਦੇ ਸਖੀ ਸਰਵਰ ਦਾ ਮੈਂ ਵੱਡਾ ਚੇਲਾ, ਇਹ ਸਾਰੇ ਪਿੱਛੇ ਮੇਰੇ ਚੇਲੇ ਬਣੇ ਹੋਏ ਨੇ ਤੇ ਮੇਰਾ ਤਾਂ ਗੁਰੂ ਜੀ ਨਾਲ ਕੋਈ ਸੰਬੰਧ ਹੀ ਨਹੀਂ, ਮੈਂ ਭੇਖ ਸਰਵਰ ਦਾ ਧਾਰਿਆ, ਗੁਰੂ ਅਰਜਨ ਸਾਹਿਬ ਜੀ ਨੂੰ ਮੈਂ ਨਹੀਂ ਜਾਣਦਾ, ਉਹਨਾਂ ਦਾ ਹੁਕਮਨਾਮਾ ਮੈਂ ਕਿਵੇਂ ਜਾਣਾ ਮੰਨਾ।
ਰਹੀ ਸੈਂਕੜੇ ਨਰ ਚੌਂਕਾਈ,
ਮੇਰੇ ਚਾਰੇ ਪਾਸੇ ਸੈਂਕੜੇ ਬੰਦੇ ਨੇ ਮੇਰੀ ਸਿੱਖੀ ਸੇਵਕੀ, ਆ ਵੇਖੋ ਮੈਂ ਕੋਈ ਛੋਟਾ ਮੋਟਾ ਬੰਦਾ ਥੋੜੀ ਆ, ਇਹਦਾ ਇਲਾਕੇ ਦੇ ਵਿੱਚ ਮੇਰੀ ਚੌਧਰਤਾ ਚੱਲਦੀ ਹੈ, ਮੈਂ ਪ੍ਰਮੁੱਖਾਂ ਇਲਾਕੇ ਚ, ਆ ਸੈਂਕੜੇ ਲੋਕ ਮੇਰੇ ਅੱਗੇ ਪਿੱਛੇ ਤੁਰੇ ਫਿਰਦੇ ਨੇ।
ਮੈਂ ਆਗੇ ਥਿਤ ਹੋਏ ਸੁਲਤਾਨ,
ਮੈਂ ਇਹਨਾਂ ਸਾਰਿਆਂ ਦੇ ਮੂਹਰੇ ਹੋ ਕੇ ਸੁਲਤਾਨ ਦੀ ਪੂਜਾ ਕਰਦਾ।
ਜਾਰਤ ਕੋ ਕਰਵਾਏ ਮਹਾਨ,
ਮੈਂ ਆਪ ਯਾਤਰਾ ਤੇ ਜਾਣਾ ਸੁਲਤਾਨ ਦੀ, ਅਸੀਂ ਤਾਂ ਉਹ ਮੁਲਤਾਨ ਜਿੱਥੇ ਉਹਦਾ ਜਨਮ ਹੋਇਆ ਉੱਥੇ ਜਾ ਕੇ ਆਈਦਾ, ਮੈਂ ਆਪ ਵੀ ਜਾਣਾ ਤੇ ਇਹਨਾਂ ਲੋਕਾਂ ਨੂੰ ਵੀ ਆਪਣੇ ਨਾਲ ਮੂਹਰੇ ਹੋ ਕੇ ਲੱਗ ਕੇ ਲੈ ਕੇ ਜਾਣਾ।
ਇਸ ਪ੍ਰਕਾਰ ਮੇਰੀ ਅਬ ਬਾਤ,
ਮੇਰੀ ਇਹ ਗੱਲ ਹੈ, ਮੇਰੀ ਇਹ ਬਾਤ ਹੈ,
ਤੈ ਤਜ ਚਲਨ ਬਣੇ ਕਿਸ ਪਾਤ,
ਮੈਂ ਆਪਣੇ ਸਰਵਰ ਦੀ ਪੂਜਾ ਛੱਡ ਕੇ ਤੇ ਗੁਰੂ ਸਾਹਿਬ ਜੀ ਦੇ ਕੋਲ ਕਿਵੇਂ ਜਾਵਾਂ, ਮੇਰਾ ਤਾਂ ਜਾਣਾ ਬਣਦਾ ਹੀ ਨਹੀਂ, ਨਾ ਹੀ ਮੈਂ ਉਹਨਾਂ ਨੂੰ ਜਾਣਦਾ।
ਬਿਨਾਂ ਲਾਭ ਦੇਖੇ ਕਿਸ ਥਾਨ,
ਬਿਨਾਂ ਕਿਸੇ ਲਾਭ ਤੋਂ ਮੈਂ ਉੱਥੇ ਜਾ ਕੇ ਕੀ ਖੱਟਣਾ ਕੀ ਲੈਣਾ।
ਮੂਰਖ ਭੀਨ ਪ੍ਰਵਿਰਤੈ ਜਾਨ,
ਫਿਰ ਅੱਗੋਂ ਇਹ ਵੀ ਕਿਹਾ ਭਾਈ ਬਹਿਲੋ ਨੇ, ਕਹਿਣ ਲੱਗੇ ਵੀ ਮੂਰਖ ਬੰਦਾ ਵੀ ਨਹੀਂ ਉੱਥੇ ਜਾਂਦਾ ਜਿੱਥੇ ਕੋਈ ਲਾਭ ਨਾ ਹੋਵੇ, ਜਿਹੜਾ ਕੋਈ ਮੂਰਖ ਬੰਦਾ ਵੀ ਹੁੰਦਾ ਉਹ ਵੀ ਉੱਥੇ ਨਹੀਂ ਜਾਂਦਾ ਜਿੱਥੇ ਲਾਭ ਨਾ ਹੋਵੇ, ਤੇ ਮੇਰਾ ਤਾਂ ਉੱਥੇ ਕੋਈ ਕੰਮ ਹੀ ਨਹੀਂ ਤੇ ਮੈਂ ਏਡਾ ਮੰਜ਼ਿਲ ਤੈਅ ਕਰਕੇ ਕਿਉਂ ਜਾਵਾਂ।
ਇਮ ਸੁਣ ਕੇ ਸਿੱਖ ਚੱਲਿਓ ਸੋ ਗਇਓ,
ਇਹ ਸੁਣ ਕੇ ਭਾਈ ਬਹਿਲੋ ਦੀਆਂ ਗੱਲਾਂ ਸਿੱਖ ਨੇ ਵੇਖਿਆ ਵੀ ਹੈ ਤਾਂ ਸੱਚ ਹੀ ਕਹਿੰਦਾ ਹੈ ਵੀ ਗੁਰੂ ਸਾਹਿਬ ਤਾਂ ਇਹਨੂੰ ਕਦੇ ਮਿਲੇ ਨਹੀਂ ਹਨ ਤੇ ਇਹ ਗੁਰੂ ਸਾਹਿਬ ਨੂੰ ਕਦੇ ਨਹੀਂ ਮਿਲਿਆ। ਭਾਈ ਉਹ ਬਹਿਲੋ ਦੇ ਬਚਨ ਸੁਣ ਕੇ ਸਿੱਖ ਵਾਪਸ ਪਰਤਿਆ।
ਗੁਰਸੋਂ ਸਰਬ ਜਨਾਵਤ ਪਇਓ,
ਆ ਕੇ ਮਹਾਰਾਜ ਪੰਜਵੇਂ ਗੁਰਦੇਵ ਨੂੰ, ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਜਾ ਕੇ ਦੱਸਿਆ।
ਸਤਿਗੁਰ ਘਰ ਕੋ ਨਾਇਨ ਮੇਲੀ,
ਮਹਾਰਾਜ ਜੀ ਉਹ ਤੁਹਾਡੇ ਘਰ ਦਾ ਮੇਲੀ ਨਹੀਂ ਹੈ, ਉਹ ਤੁਹਾਡੇ ਘਰ ਕਦੇ ਨਹੀਂ ਆਇਆ।
ਭੇਦ ਨ ਜਾਣੈ ਆਇਸ ਪੇਲੀ,
ਮਹਾਰਾਜ ਉਹ ਤੁਹਾਡਾ ਭੇਦ ਨਹੀਂ ਜਾਣਦਾ, ਉਹਨੇ ਤੁਹਾਡਾ ਹੁਕਮਨਾਮਾ ਮੋੜ ਦਿੱਤਾ।
ਸੁਣ ਸਿੱਖ ਤੇ ਸਗਰੀ ਤਿਸ ਬਾਤ,
ਸਿੱਖ ਨੇ ਭਾਈ ਬਹਿਲੋ ਦੀ ਸਾਰੀ ਗੱਲ ਸੁਣਾਈ, ਗੁਰਦੇਵ ਨੇ ਸੁਣੀ।
ਸ੍ਰੀ ਅਰਜਨ ਬੋਲੇ ਮੁਸਕਾਤ,
ਮੁਸਕੁਰਾ ਕੇ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਬੋਲੇ।
ਬਹੁਰ ਜਾਏ ਕੋ ਹੁਕਮ ਹਮਾਰਾ,
ਮਹਾਰਾਜ ਜੀ ਕਹਿੰਦੇ ਸਿੱਖਾ ਫਿਰ ਜਾ ਦੁਬਾਰਾ ਜਾ ਕੇ ਸਾਡਾ ਹੁਕਮ ਸੁਣਾ ਭਾਈ ਬਹਿਲੋ ਨੂੰ।
ਸੁਧ ਨਾ ਰਹੀ ਤੁਵਰ ਦੇ ਮਜਾਰਾ,
ਜਾ ਕੇ ਆਖੀ ਕੇ ਭਾਈ ਬਹਿਲੋ ਤੈਨੂੰ ਸੁਧ ਨਹੀਂ ਰਹੀ, ਤੈਨੂੰ ਚੇਤਾ ਨਹੀਂ ਰਿਹਾ।
ਯਾ ਤੇ ਜਾਤ ਤੁਰਕ ਕੀ ਗੋਰ,
ਇਸੇ ਕਰਕੇ ਤੂੰ ਗੁਰੂ ਘਰ ਦੀ ਸਿੱਖੀ ਨੂੰ ਛੱਡ ਕੇ ਤੁਰਕ ਦੀ ਗੋਰ ਨੂੰ ਮੈਂ ਜਾ ਕੇ ਪੂਜਦਾ, ਸਰਵਰ ਦੀ ਕਬਰ ਨੂੰ ਜਾ ਕੇ ਪੂਜਦਾ।
ਮਾਨੇ ਬਿਨ ਬੁੱਧ ਤੇ ਕਰ ਜੋਰ,
ਬਿਨਾ ਬੁੱਧੀ ਤੋਂ ਹੱਥ ਜੋੜ ਕੇ ਜਾ ਕੇ ਉਸ ਸਰਵਰ ਨੂੰ ਮੰਨਦਾ, ਸਰਵਰ ਨੂੰ ਪੂਜਦਾ, ਤੈਨੂੰ ਦਰਅਸਲ ਸੁਧ ਨਹੀਂ ਰਹੀ, ਤੂੰ ਪੂਰਵਲੇ ਜਨਮ ਦਾ ਸਾਡੇ ਘਰ ਦਾ ਸੇਵਕ ਹੈ, ਉਹਦੀ ਤੈਨੂੰ ਸੁਧ ਨਹੀਂ ਹੈ, ਕੋਈ ਕਰਮ ਆ ਗਿਆ ਮਾੜਾ ਜਿਸ ਕਰਕੇ ਤੂੰ ਗੁਰੂ ਘਰ ਦੀ ਸਿੱਖੀ ਸੇਵਕੀ ਤੋਂ ਮੂੰਹ ਫੇਰ ਕੇ ਉਸ ਸਰਵਰ ਦੀ ਜਾ ਕੇ ਪੂਜਾ ਕਰਦਾ, ਜਿਹਦੀ ਪੂਜਾ ਕਰਕੇ ਤੈਨੂੰ ਕੁਝ ਵੀ ਹਾਸਲ ਨਹੀਂ ਹੋਣਾ।
ਭੇਡ ਚਾਲ ਨਰ ਮੰਦਨ ਕੇਰੀ,
ਜਿਹੜੇ ਮੰਦ ਬੁੱਧੀ ਲੋਕ ਹੁੰਦੇ ਆ, ਜਿਨ੍ਹਾਂ ਦੀ ਲੋਕਾਂ ਦੀ ਭੇਡਾ ਚਾਲ ਹੁੰਦੀ ਹੈ, ਉਹ ਭੇਡ ਚਾਲ ਕਰਦਿਆਂ ਕਰਦਿਆਂ ਉਦਾਂ ਹੀ ਜਾ ਕੇ ਉਹਨੂੰ ਪੂਜਣ ਲੱਗ ਪਏ ਸਰਵਰ ਨੂੰ, ਨਾ ਉਹਦਾ ਇੱਧਰ ਪੰਜਾਬ ਦੇ ਨਾਲ ਕੋਈ ਵਾਹ ਨਾ ਵਾਸਤਾ, ਨਾ ਇੱਧਰ ਕਦੇ ਉਹ ਆਇਆ, ਉਹਦੀਆਂ ਥਾਵਾਂ ਥਾਵਾਂ ਤੇ ਜਗ੍ਹਾਵਾਂ ਬਣਾ ਦਿੱਤੀਆਂ, ਕਬਰਾਂ ਬਣਾ ਦਿੱਤੀਆਂ, ਪੀਰ ਬਣਾ ਦਿੱਤੇ ਤੇ ਉੱਤੇ ਬਹਿ ਗਏ ਮਸਤ, ਉਹ ਹੋਰ ਹੋਰ ਕਈ ਤਰ੍ਹਾਂ ਦੇ ਪਖੰਡ ਸੰਸਾਰ ਵਿੱਚ ਸਮਾਜ ਚ ਫੈਲਾਈ ਜਾਂਦੇ। ਮਹਾਰਾਜ ਜੀ ਕਹਿੰਦੇ ਉਹਦੇ ਨਾਲ ਤੇਰਾ ਕੋਈ ਵਾਹ ਵਾਸਤਾ ਨਹੀਂ, ਭੇਡਾ ਚਾਲ ਹੈ ਮਾੜੀ ਮੱਤ ਵਾਲੇ ਲੋਕਾਂ ਦੀ। ਕਿਸੇ ਨੇ ਪੁੱਛਿਆ ਮਾਸਟਰ ਨੇ ਬੱਚਿਆਂ ਨੂੰ ਵੀ 100 ਭੇਡਾਂ ਇੱਕ ਖੂਹ ਚ ਡਿੱਗੀ ਪਿੱਛੇ ਕਿੰਨੀਆਂ ਬਚੀਆਂ, ਕਿਸੇ ਆਖਿਆ ਜੀ 99, ਇੱਕ ਬੱਚਾ ਕਹਿੰਦਾ ਨਹੀਂ ਜੀ ਕੋਈ ਵੀ ਨਾ ਬਚੀ, ਕਹਿੰਦੇ ਜਦੋਂ ਇੱਕ ਡਿੱਗੀ ਕਿਉਂ ਹੀ ਕੋਈ ਵੀ ਕਿਉਂ ਨਾ ਬਚੀ, ਕਹਿੰਦੇ ਇੱਕ ਨੂੰ ਵੇਖ ਕੇ ਬਾਕੀ 99 ਨੇ ਵੀ ਉੱਥੇ ਹੀ ਛਾਲ ਮਾਰੀ। ਇਹੀ ਜਗਤ ਦੀ ਪ੍ਰਵਿਰਤੀ ਹੈ। ਮਹਾਰਾਜ ਜੀ ਕਹਿੰਦੇ ਭੇਡ ਚਾਲ ਨਰ ਮੰਦਨ ਕੇਰੀ, ਮਾੜੀ ਮਤ ਵਾਲਿਆਂ ਦੀ ਭੇਡ ਚਾਲ ਹੈ ਲੋਕਾਂ ਦੀ।
ਹੋਤ ਪ੍ਰਵਿਰਤ ਅਪਰ ਕੋ ਹੇਰੀ,
ਦੂਜੇ ਨੂੰ ਦੇਖ ਕੇ ਲੱਗ ਪੈਣਾ ਪਿੱਛੇ, ਦੂਜੇ ਨੇ ਤੀਜੇ ਨੂੰ, ਤੀਜੇ ਨੇ ਵੇਖਿਆ ਉਹ ਵੀ ਚੱਲ ਪਿਆ ਵੀ ਫਲਾਣਾ ਟੁਰਿਆ ਜਾਂਦਾ, ਅਸੀਂ ਵੀ ਟੁਰ ਪਈਏ, ਸਿਰ ਸੁੱਟ ਕੇ ਭੇਡਾਂ ਟੁਰੀਆਂ ਜਾਂਦੀਆਂ ਨੇ ਇੱਕ ਦੇ ਦੂਜੇ, ਦੂਜੇ ਦੇ ਤੀਜੇ, ਏਦਾਂ ਭੇਡਾ ਚਾਲ ਹੈ ਲੋਕਾਂ ਦੀ। ਹਾਂਜੀ,
ਬੁਰੀ ਭਲੀ ਨੇ ਕਰਤ ਵਿਚਾਰ,
ਇਹ ਨਹੀਂ ਵਿਚਾਰ ਕਰਦੇ ਵੀ ਅਸੀਂ ਇਹ ਕੰਮ ਕਰ ਰਹੇ ਹਾਂ ਵੀ ਇਹ ਬੁਰਾ ਕਿ ਭਲਾ, ਵੀ ਇਹ ਸਾਨੂੰ ਸੋਭਦਾ ਕਬਰਾਂ ਨੂੰ ਪੂਜਣਾ, ਕਬਰਾਂ ਦੇ ਵਿੱਚ ਜਾ ਕੇ ਉੱਥੇ ਇੱਕ ਮੁਜਾਵਰ ਬੈਠਾ ਹੁੰਦਾ, ਉਹਦੇ ਕੋਲ ਰੋਟ ਚੜਾਉਂਦੇ, ਉਹ ਜੂਠਾ ਕਰਕੇ ਦਿੰਦਾ, ਉਹਦਾ ਰੋਟ ਖਾਂਦੇ ਸਾਰੇ, ਉਹਨੂੰ ਸ਼ੀਰ ਨਹੀਂ ਦਿੰਦੇ, ਉਹ ਸ਼ੀਰ ਨਹੀਂ ਖਾਂਦਾ, ਉਹਦੀ ਜੂਠੀ ਖਾ ਕੇ ਫਿਰ ਅੱਗੇ ਕਹਿੰਦੇ ਜੀ ਸਾਨੂੰ ਪ੍ਰਸਾਦ ਮਿਲ ਗਿਆ। ਪਾਤਸ਼ਾਹ ਕਹਿੰਦੇ ਵੇਖਦੇ ਨਹੀਂ ਵੀ ਅਸੀਂ ਇਹ ਜਿਹੜੀ ਖੋਟੀ ਕਿਰਤ ਕਰ ਰਹੇ ਹਾਂ ਵੀ ਸਾਨੂੰ ਇਹ ਕਰਨੀ ਚਾਹੀਦੀ ਹੈ ਕਿ ਨਹੀਂ, ਇਹ ਵਿਚਾਰ ਨਹੀਂ ਕਰਦੇ, ਭੇਡਾਂ ਵਾਲੀ ਬਿਰਤੀ ਆ, ਸਿਰ ਸੁੱਟ ਕੇ ਟੁਰੇ ਹੋਏ ਨੇ।
ਮਾਨੇ ਤੁਰਕ ਜਨਮ ਕੋ ਹਾਰ,
ਉਸ ਤੁਰਕ ਨੂੰ ਮੰਨ ਕੇ ਆਪਣਾ ਜਨਮ ਹਾਰਿਆ, ਜੰਮਿਆ ਤੂੰ ਜ਼ਿਮੀਦਾਰਾਂ ਦੇ ਘਰਾਂ ਚ, ਪੂਜਾ ਤੂੰ ਉਸ ਤੁਰਕ ਦੀ ਕਰ ਰਿਹਾ, ਤੂੰ ਆਪਣਾ ਜਨਮ ਹਾਰੇਗਾ।
ਦੋਇ ਲੋਕਨ ਮੈਂ ਨਹਿਨ ਸਹਾਈ,
ਉਹ ਜਿਹੜਾ ਪੀਰ ਆ ਸਖੀ ਸਰਵਰ ਜਿਹਦੀ ਤੈਂ ਪੂਜਾ ਕਰਦਾ, ਉਹਨੇ ਨਾ ਤੇਰੀ ਇਸ ਲੋਕ ਚ ਸਹਾਇਤਾ ਕਰਨੀ ਹੈ ਤੇ ਨਾ ਹੀ ਪਰਲੋਕ ਚ ਬਾਂਹ ਫੜਨੀ। ਉਹ ਤਾਂ ਜਿਹੜਾ ਆਪ ਅਵਗਤ ਆ ਉਹ ਕਿਸੇ ਨੂੰ ਕੀ ਮੁਕਤੀ ਦੇਵੇਗਾ, ਜਿਹੜਾ ਆਪ ਅਵਗਤ ਆ ਉਹ ਕਿਸੇ ਨੂੰ ਕੀ ਮੁਕਤੀ ਦੇਵੇਗਾ। ਉਹਨਾਂ ਬਾਬਤ ਏਦਾਂ ਦੀ ਕਹਾਵਤ ਪ੍ਰਸਿੱਧ ਹੈ ਕਿ ਚਮ ਗਿੱਦੜਾਂ ਦੇ ਆਏ ਪ੍ਰਾਹੁਣੇ, ਜੈਸੇ ਹਮ ਲਟਕੇ ਤੈਸੇ ਤੁਮ ਲਟਕੋ। ਜਿਹੜੇ ਉਹ ਕਹਿੰਦੇ ਅਸੀਂ ਆਪ ਅਵਗਤ ਆ, ਅਸੀਂ ਆਪ ਰੁੜੇ ਜਾਂਦੇ, ਆ ਜਾਓ ਥੋੜਾ ਜਿਹਾ ਅਗਲੇ ਪਾਸੇ ਤੁਸੀਂ ਰੁੜ ਜਾਓ। ਪਾਤਸ਼ਾਹ ਕਹਿੰਦੇ ਉਹਨੇ ਨਾ ਤੁਹਾਡਾ ਲੋਕ ਸਵਾਰਨਾ ਤੇ ਨਾ ਹੀ ਪਰਲੋਕ ਸਵਾਰਨਾ।
ਪੂਜੇ ਗੋਰ ਨਰਕ ਪੁੰਨ ਪਾਈ,
ਫਿਰ ਗੋਰ ਨੂੰ ਪੂਜ ਕੇ ਨਰਕਾਂ ਦਾ ਗੋਤਾ ਪਾਵੋਗੇ, ਨਰਕਾਂ ਵਿੱਚ ਜਾਵੋਗੇ ਜਦੋਂ ਗੋਰਾਂ ਨੂੰ ਪੂਜੋਗੇ।
ਤੂੰ ਗੁਰ ਘਰ ਕੋ ਦਾਸ ਸਦੀਵਾ,
ਪਹਿਲੋ ਇਹ ਕੰਮ ਤੈਨੂੰ ਨਹੀਂ ਸੋਭਦਾ, ਤੂੰ ਗੁਰੂ ਘਰ ਦਾ ਦਾਸ ਹੈ ਸਦਾ। ਮਹਾਰਾਜ ਜੀ ਕਹਿੰਦੇ ਭਾਈ ਬਹਿਲੋ ਤੂੰ ਗੁਰੂ ਘਰ ਦਾ ਦਾਸ ਹੈ ਸਦੀਵਾ।
ਸੇਵਾ ਕਰਤ ਮਹਾ ਮਨ ਨੀਵਾ,
ਸੇਵਾ ਕੀਤੀ ਹੈ ਪਹਿਲੇ ਜਨਮਾਂ ਚ ਗੁਰੂ ਘਰ ਦੇ, ਸੇਵਾ ਹੁਣ ਵੀ ਕਰ ਨੀਵਾ ਮਨ ਕਰਕੇ।
ਜੈ ਜੈ ਪਾ ਅਵਤਾਰ ਹਮਾਰਾ,
ਕਹਿੰਦੇ ਜਿਹੜੇ ਸਾਡੇ ਪਹਿਲੇ ਅਵਤਾਰ ਜਿੱਥੇ ਜਿੱਥੇ ਹੋਏ
ਤਾਂ ਤਾਂ ਤੈ ਸਾਥ ਸੰਭਾਰਾ,
ਉੱਥੇ ਉੱਥੇ ਸਾਡੀ ਸੇਵਾ ਕੀਤੀ ਆ ਨਾਲ ਹੋ ਕੇ।
ਜਨਮ ਮਰਨ ਕੋ ਕਸ਼ਟ ਮਿਟਾਏ,
ਹੁਣ ਸਮਾਂ ਆਇਆ ਤੇਰੇ ਜਨਮ ਤੇ ਮਰਨ ਦਾ ਕਸ਼ਟ ਮਿਟਾਉਣ ਦਾ, ਹੁਣ ਤੇਰੇ ਜਨਮ ਮਰਨ ਦਾ ਕਸ਼ਟ ਮਿਟਾਉਣਾ ਹੈ।
ਸਮਾਂ ਪਿਓ ਪ੍ਰਾਪਤ ਅਭਿਆਏ,
ਸਮਾਂ ਹੋ ਗਿਆ ਪ੍ਰਾਪਤ ਹੋ ਆਇਆ ਹੈ ਤੇਰੇ ਜਨਮ ਮਰਨ ਦੀ ਬੰਦ ਖਲਾਸੀ ਦਾ।
ਅਨਕ ਜਨਮ ਮੈਂ ਕਾਲੀ ਕਾਲ,
ਅਨੇਕਾਂ ਜਨਮਾਂ ਚ ਘਾਲਣਾ ਘਾਲੀ ਹੈ।
ਤਿਸ ਕੋ ਫਲ ਅਬ ਮਿਲੇ ਵਿਸ਼ਾਲ,
ਫਲ ਹੁਣ ਤੈਨੂੰ ਵਿਸ਼ਾਲ ਰੂਪ ਚ ਪ੍ਰਾਪਤ ਹੋਵੇਗਾ।
ਜਿਸ ਅੰਮ੍ਰਿਤ ਕੋ ਜਾਚਿਤ ਜਬੇ,
ਅੰਮ੍ਰਿਤ ਤੂੰ ਮੰਗਦਾ ਸੀ ਨਾ ਪਹਿਲੇ ਜਨਮ ਚ, ਜਿਸ ਅੰਮ੍ਰਿਤ ਦੀ ਤੈ ਮੰਗ ਕਰਦਾ ਸੀ।
ਸਮਾਂ ਜਾਨ ਪ੍ਰਾਪਤ ਸੋ ਅਬੇ,
ਉਸ ਅੰਮ੍ਰਿਤ ਨੂੰ ਪ੍ਰਾਪਤ ਕਰਨ ਦਾ ਸਮਾਂ ਭਾਈ ਬਹਿਲੋ ਆ ਗਿਆ ਤੇ ਆ ਗੁਰੂ ਨਾਨਕ ਦੇ ਘਰ ਆ ਕੇ ਉਸ ਅੰਮ੍ਰਿਤ ਨੂੰ ਪ੍ਰਾਪਤ ਕਰ ਲੈ।
ਇਮ ਸੁਨ ਕੈ ਸਿੱਖ ਪੁਨੇ ਸਿਧਾਇਓ,
ਮਹਾਰਾਜ ਜੀ ਦੇ ਬਚਨ ਸੁਣ ਕੇ ਉਹ ਸਿੱਖ ਫਿਰ ਦੁਬਾਰਾ ਗਿਆ।
ਸ਼੍ਰੀ ਗੁਰੂ ਕੋ ਫੁਰਮਾਨ ਬਤਾਇਓ,
ਸਤਿਗੁਰੂ ਜੀ ਦੇ ਸਾਰੇ ਬਚਨ ਭਾਈ ਬਹਿਲੋ ਨੂੰ ਸੁਣਾਏ।
ਅਨਕ ਜਨਮ ਕੋ ਮੇਲੀ ਆਹੇ,
ਆਖਿਆ ਤੂੰ ਅਨੇਕਾਂ ਜਨਮਾਂ ਦਾ ਗੁਰੂ ਘਰ ਦਾ ਮੇਲੀ ਹੈ।
ਮੁਕਤ ਹੋਣ ਕੋ ਜਾਚਿਤ ਰਹੇ,
ਸਦਾ ਮੁਕਤੀ ਦੀ ਇੱਛਾ ਰੱਖਦਾ ਰਿਹਾ।
ਸੋ ਅਬ ਸਮਾਂ ਪਹੁੰਚਿਓ ਆਏ,
ਸਮਾਂ ਹੁਣ ਆਪ ਪਹੁੰਚਿਆ ਮੁਕਤ ਹੋਣ ਦਾ।
ਗੁਰ ਟਿਗ ਚਲੋ ਲਿਓ ਸੋ ਪਾਏ,
ਚਲੋ ਭਾਈ ਬਹਿਲੋ ਜੀ ਸਤਿਗੁਰਾਂ ਦੇ ਪਾਸ ਜਾ ਕੇ ਉਹ ਦਾਤ ਪ੍ਰਾਪਤ ਕਰ ਲੋ।
ਸੁਨ ਬਹਿਲੋ ਚਕ੍ਰਿਤ ਹੋਏ ਰਹੇ ਹੋ,
ਸੁਣ ਕੇ ਭਾਈ ਬਹਿਲੋ ਜੀ ਬੜੇ ਹੈਰਾਨ ਹੋਏ।
ਕੀਤੀ ਬਾਰ ਸੋਚਿਤ ਪੁਨ ਕਹਿਓ,
ਸਮਾਂ ਸਮਾਂ ਸੋਚਦੇ ਰਹੇ ਤੇ ਸੋਚ ਕੇ ਬੋਲੇ।
ਮੈਂ ਅਗਿਆਨੀ ਜਾਣਤ ਨਾਈ,
ਕਹਿੰਦੇ ਜੀ ਮੈਂ ਤਾਂ ਅਗਿਆਨੀ ਆ, ਮੈਨੂੰ ਨਹੀਂ ਪਤਾ ਵੀ ਕਿਹੜੇ ਜਨਮਾਂ ਦੀ ਗੱਲ ਗੱਲ ਗੁਰਦੇਵ ਕਰਦੇ ਨੇ
ਉਤੋਂ ਜਨਮ ਕਿਤ ਜਾਚਿਤ ਆਈ
ਪਤਾ ਨੀ ਕਿਹੜੇ ਜਨਮ ਹੋਏ ਨੇ ਮੇਰੇ ਤੇ ਕਿਹੜੇ ਜਨਮ ਚ ਮੈਂ ਗੁਰੂ ਕੋਲੋਂ ਮੰਗ ਕੀਤੀ ਹੈ
ਸਤਿਗੁਰ ਪਤਾ ਕੋਈ ਦਿਖਰਾਵੇ
ਗੁਰੂ ਸਾਹਿਬ ਮੈਨੂੰ ਕੋਈ ਨਿਸ਼ਾਨੀ ਵਿਖਾ ਦੇਣ ਕੋਈ ਪੂਰਵਲੇ ਜਨਮ ਦੀ ਵੀ ਜਦੋਂ ਮੈਂ ਉਹਨਾਂ ਕੋਲੋਂ ਮੰਗ ਕੀਤੀ ਹੋਵੇ
ਨਿਜ ਸ਼ਕਤੀ ਕਰ ਮੋਏ ਬੁਲਾਵੇ
ਆਪਣੀ ਸ਼ਕਤੀ ਨਾਲ ਮੈਨੂੰ ਆਪਣੇ ਕੋਲ ਸੱਦ ਲੈਣ ਬੁਲਾ ਲੈਣ
ਇਮ ਕਹਿ ਸਿੱਖ ਕੀ ਸੇਵਾ ਠਾਨੀ
ਏਦਾਂ ਕਹਿ ਕੇ ਭਾਈ ਬਹਿਲੋ ਨੇ ਸਿੱਖ ਦੀ ਸੇਵਾ ਟਹਿਲ ਕੀਤੀ
ਨਿਵੇਂ ਗੁਰੂ ਦਿਸ਼ ਮਨ ਕ੍ਰਮ ਬਾਨੀ
ਮਨ ਵਚ ਕਰਮ ਕਰਕੇ ਭਾਈ ਬਹਿਲੋ ਜੀ ਨਿਵੇਂ ਹੇ ਗੁਰੂ ਅਰਜਨ ਸਾਹਿਬ ਜੇ ਤੁਸੀਂ ਸਰਬ ਸ਼ਕਤੀ ਮਾਨੋ ਤੇ ਫਿਰ ਆਪਣੀ ਸ਼ਕਤੀ ਨਾਲ ਮੈਨੂੰ ਆਪਣੇ ਕੋਲ ਸੱਦ ਲਓ ਮੈਨੂੰ ਮੇਰੇ ਕਿਸੇ ਜਨਮ ਦੀ ਕੋਈ ਸੋਝੀ ਦੇ ਦਿਓ
ਔਰ ਪਿਓ ਸਿੱਖ ਕਰਿਓ ਬਿਸਰਜਨ
ਉਸ ਸਿੱਖ ਨੂੰ ਇਹ ਕਹਿ ਕੇ ਕਿ ਗੁਰੂ ਸਾਹਿਬ ਮੈਨੂੰ ਕੋਈ ਨਿਸ਼ਾਨੀ ਵਿਖਾ ਦੇਣ ਉਹਨੂੰ ਭੇਗ ਦਿੱਤਾ ਤੇ ਸਿੱਖ ਚਲਾ ਗਿਆ
ਹੱਥ ਬੰਦ ਕਹਿ ਬੋ ਬੇਨਤੀ ਪਨ
ਜਾ ਕੇ ਪੰਜਵੇਂ ਗੁਰਦੇਵ ਜੀ ਦੇ ਚਰਨਾਂ ਚ ਬੇਨਤੀ ਕੀਤੀ
ਸਤਿਗੁਰ ਪਤਾ ਦੇਹੀ ਜਬ ਮੋਈ
ਮਹਾਰਾਜ ਜੀ ਭਾਈ ਬਹਿਲੋ ਜੀ ਕਹਿੰਦੇ ਵੀ ਸਤਿਗੁਰੂ ਜੀ ਜਦੋਂ ਮੈਨੂੰ ਕੋਈ ਪਤਾ ਦੱਸਣ ਨਿਸ਼ਾਨੀ ਦੱਸਣ
ਤਬ ਆਵਨ ਨਿਸ਼ਚੇਤ ਹੋਈ
ਫਿਰ ਮੇਰਾ ਗੁਰੂ ਸਾਹਿਬ ਦੇ ਚਰਨਾਂ ਚ ਆਵਣਾ ਹੋਵੇਗਾ ਨਿਸ਼ਚੇ
ਯੋ ਸੁਨ ਗਯੋ ਸਿੱਖ ਗੁਰ ਪਾਸ
ਸਤਿਗੁਰੂ ਸੱਚੇ ਪਾਤਸ਼ਾਹ ਦੇ ਪਾਸ ਜਾ ਕੇ ਸਿੱਖ ਨੇ ਏਦਾਂ ਅਰਦਾਸ ਬੇਨਤੀ ਕੀਤੀ
ਸਰਬ ਪਾਤ ਕੀ ਨਸੇ ਅਰਦਾਸ
ਪ੍ਰਕਾਰ ਨਾਲ ਬੇਨਤੀ ਕੀਤੀ ਭਾਈ ਬਹਿਲੋ ਜੀ ਵੱਲੋਂ
ਪਤਾ ਚੈਤ ਕਹਿ ਮੈਂ ਅਗਿਆਨੀ
ਮਹਾਰਾਜ ਭਾਈ ਬਹਿਲੋ ਜੀ ਕਹਿੰਦੇ ਮੈਂ ਕੋਈ ਪਤਾ ਚਾਹੁੰਦਾ ਅਗਿਆਨੀ ਆ ਮੈਨੂੰ ਜਨਮ ਦੀ ਸੋਝੀ ਨੀ ਜਿਹੜੇ ਜਨਮ ਦੀ ਤੁਸੀਂ ਗੱਲ ਕਰਦੇ ਹੋ
ਪਾ ਅਧੀਨ ਕਹਿ ਬੇਨਤੀ ਬਾਨੀ
ਮਹਾਰਾਜ ਉਹਨੇ ਅਧੀਨ ਹੋ ਕੇ ਆਪ ਜੀ ਦੇ ਚਰਨਾਂ ਚ ਬੇਨਤੀ ਕੀਤੀ ਗੁਰਦੇਵ ਜੀ ਨੇ ਦਇਆ ਕੀਤੀ ਭਾਈ ਬਹਿਲੋ ਜੀ ਨੂੰ ਆਪਣੇ ਚਰਨਾਂ ਦੀ ਸ਼ਰਨ ਸੱਦਿਆ ਹੈ ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ।